Pankandana Paga Simarayam Gada Dukha Nekan Amar Dasa Guru Hirdanet Shri Guru Ram Das Gunaga Shri Janam Beganam Kena Kena Har Gobind Sog Samat Parka Shri Har Rai Namo Namo Kar Har Krishna Manai Baho Ek Bahadur Kirpa Shri Guru Gobind Singh Besa Taron Tapa Pona Pona Si Pona Pona Si Bando Bar Bar Jag एकंकारा सतगुरु ते प्रसाद सच हो वाहे गुरु जी की फतेह जगन विनाशन सो वाहे गुरु जी की फतेह है जगन विनाशन सो
वाहे गुरु तपह प्रताप शाह को पारी को एत आन सके मत पारी नहीं कम का खग की आवन तरह त्रास को तपह प्रताप शाह को पारी
वाहे गुरु जी का खालसा वाहे गुरु जी की फतेह परम सम्मान योग सतगुरु महाराज साहिब जी दी साजी नवाजी होई गुरु रूप गुरु खालसा साध संगत जीओ सतगुरु गरीब नवाज पातशाह जी दी अत्यंत कृपालता रहमत बख्श दा सदका आपा सर्वत्र गुरसिख माई भाई नगर इलाका निवासी गुरसिख संगता अत्यंत वडभागी हां जो महान परोपकारी सतगुरु हिंद धर्म दे रखियक जागत प्रतपालक श्री गुरु तेग बहादुर साहिब जी दे पावन पवित्र स्थान विखे सवायमान होके दसा सतगुरां दे आत्मक ज्ञान स्वरूप चावर छत्र तख्त दे मालिक जुगो जुग अटल नाम बाणी के बोहेथ श्री गुरु ग्रंथ साहिब जी दी पावन पवित्र नूर इलाही सुंदर गोद अंदर सुभायमान होके पिछले पहर दिया सुंदर दीवान दिया हाजरियां भर के आपा हर रोज अध्यात्मक लाहे प्राप्त करदे हां सतगुरु जी दी अमृत बाणी दे मनोहर शब्द कीर्तन आपा रल मिल के सरवण कीते ने उपरांत गुरु का पावन पवित्र इतिहास आप जी मेरी पीढ़ी के मालिक चौजी प्रीतम पंज प्याले पंज पीर छठम पीर बैठा गुरभारी अर्जन काया पलट गए मूरत हर गोबिंद सवारी दल भंजन गुर सूरमा बड़ जोधा बहु परोपकारी ऐसे महान परोपकारी सतगुरु श्री गुरु हरगोबिंद साहब जी का पावन पवित्र इतिहास आप संगत बड़े प्यार ते सत्कार दे नाल लड़ीवार रूप दे विच सरवण करदे आ रहे हो। इतिहास दे अंदर आप जी जिस प्रकार समय दे जालम बादशाह ने सतगुरु हरगोबिंद साहब जी की हजूरी दे विच जिथे बेअंत दूर दुरेडे तो संगत चल के आउंदियां ने चंगियां तो चंगियां कीमतां चंगियां तो चंगियां कीमतां दे शस्त्र वधिया नसल दे घोड़े सतगुरु हरगोबिंद साहब जी दे चरणां दे विच गुरसिख भेटा करदे हन। एक काबल दे सदागर दे वल्लों सतगुरु हरगोबिंद साहब जी दी भेटा करन वास्ते संगत दे समेत दो घोड़े लैके आ रहा सी जिस दा जिक्र इतिहास गुरु खालसा और श्री पंथ प्रकाश इसे प्रकार तवारीख सरदार खजान सिंह जी और इसे प्रकार मेकालफ ने भी अपने इतिहास दे अंदर लिखिया है कि वक्त माल ते तारा चंद इन्हां मसंदां दे समेत संगतां कावल तों घोड़े लै करके आ रहियां सन। भावे श्री गुरप्रताप सूरज ग्रंथ दे विच कुछ क फर्क दे नाल ए इतिहास आया है और जो कुछ गुरु इतिहास दे विच लिखिया है और मेकालफ ने भी एक थां ते लिखिया वक्त माल ते तारा चंद ए घोड़े लैके गुरु हरगोबिंद साहब जी दी सरण दे विच आ रहे सन। लाहौर दे सूबे ने जबरन खो लए उन्हां आ करके गुरसिख प्यारिया ने सतगुरु हरगोबिंद साहब दे चरणा विच बेनती कीती कि सतगुरु जीओ असी आप जी दे वास्ते बड़ियां सुंदर भेटावां लैके आ रहे सां ता रास्ते दे विच लाहौर दे कारदार ने जबरन साडे पासों खो लए उन्हां घोड़िया दियां बड़ियां वड्डियां कीमतां ने बड़ी चंगी नसल दे घोड़े हन ता ओ गुरसिख प्रेमी सतगुरु जी दे चरणा ते ढह पिया ते सतगुरु हरगोबिंद साहिब महाराज जी ने उस शाह जहान बादशाह ने अणख ते गैरत नूं टणकिया है। इसे लई सतगुरु हरगोबिंद साहिब महाराज जी ने उन्हां गुरसिखां दा हित रखदिआं होइआं सभा दे विच बचन कीते कोई तुहाडे विचों इहो जिहा दलेर सूरबीर है जेड़ा समय दे बादशाह शाहजहान दे कोलों ओह घोड़े लैके वापस आ जाए। उस वेले गुरु के महान सूरबीर भाई साहिब भाई विधि चंद जी जिन्हां दीआं महान दलेरियां और पहलां तो लैके गुरु घर दे महान वड्डे कारदार हन सेवादार हन उन्हां ने सतगुरु हरगोबिंद साहिब जी दे पासों थापड़ा लैके लाहौर दे शाही किले दे विचों जेड़े दो महान सुंदर घोड़े सन ओ लैके आउण दा सतगुरु साहिब महाराज जी दे पासों हुक्म प्राप्त कीता और थापड़ा लैके लाहौर दे विच पहुंचे। भाई जीवन गुरसिख दे घर दे अंदर भोजन प्रसाद छकिया इसे प्रकार पहला जो घोड़ा है सौंदे खान जो दरोगा है उस दे पास भाई साहिब भाई विधि चंद साहिब जी घाही बन करके नेड़े चले गए। गुरु के इतिहास दे विचों प्यारे आपां नूं बहुत वड्डियां सेधां मिलदियां ने ਭਾਈ ਬੀਰੀ ਚੰਦ ਜੀ ਦਾ ਪਾਵਨ ਪਵਿੱਤਰ ਇਤਿਹਾਸ ਭਾਵੇਂ ਹਰ ਇੱਕ ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਲਿਖਿਆ ਹੈ। ਇਤਿਹਾਸ ਦੇ ਵਿੱਚੋਂ ਵੀ ਕੁਝ ਪੱਖ ਜੋ ਗੁਰਮਤ ਦੇ ਅਨੁਕੂਲ ਹੈ ਉਹ ਸਾਨੂੰ ਗ੍ਰਹਿਣ ਕਰਨ ਯੋਗ ਹੁੰਦੇ ਹਨ। ਔਰ ਭਾਈ ਸਾਹਿਬ ਭਾਈ ਬੀਰੀ ਚੰਦ ਜੀ ਦੀ ਇਤਨੀ ਵੱਡੀ ਦਲੇਰੀ ਔਰ ਉਹਨਾਂ ਦੇ ਪਾਸ ਜਾ ਕਰਕੇ ਘਾਹੀ ਬਣ ਕੇ ਰਹੇ ਤੇ ਬਿਲਕੁਲ ਝੂਠ ਸ਼ਬਦ ਕੋਈ ਨਹੀਂ ਬੋਲਿਆ। ਬਚਨ ਭਾਈ ਬੀਰੀ ਚੰਦ ਜੀ ਨੇ ਇਹੋ ਕਹੇ ਕਿ ਜਦੋਂ ਤੋਂ ਮੈਂ ਲਾਹੌਰ ਦੇ ਵਿੱਚ ਆਇਆ ਲੋਕ ਮੈਨੂੰ ਕਸੇਰਾ ਕਹਿੰਦੇ ਹੈ, ਘਾਹ ਖੋਦਣ ਵਾਲਾ ਕਹਿੰਦੇ ਨੇ, ਕਿਉਂਕਿ ਘਾਹ ਭਾਈ ਬੀਰੀ ਚੰਦ ਜੀ ਬਾਹਰੋਂ ਰਾਵੀ ਦੇ ਕਿਨਾਰੇ ਤੋਂ ਲੈ ਕਰਕੇ ਸ਼ਹਿਰ ਦੇ ਵਿੱਚ ਜਾ ਕਰਕੇ ਵੇਚਦੇ ਸਨ। ਇਸ ਤਰ੍ਹਾਂ ਦੇ ਨਾਲ ਭਾਈ ਬੀਰੀ ਚੰਦ ਜੀ ਸੌਂਦੇ ਦਰੋਗੇ ਦੇ ਰਾਹੀਂ ਸੇਵਾ ਵੇਖ ਕੇ ਪ੍ਰਸੰਨ ਹੋ ਕੇ ਆਪਣੇ ਪਾਸ ਇੱਕ ਰੁਪਈਏ ਤੇ ਭਾਈ ਬੀਰੀ ਚੰਦ ਜੀ ਨੂੰ ਘਾਹੀ ਰੱਖ ਲਿਆ ਗਿਆ ਤੇ ਭਾਈ ਬੀਰੀ ਚੰਦ ਜੀ ਨੇ ਜੋ ਕੁਝ ਇਸ ਬਾਦਸ਼ਾਹ ਦੇ ਕੋਲ ਰਹਿਣ ਵਾਲੇ ਲੋਕ ਜਿਹੋ ਜਿਹੀਆਂ ਬਿਰਤੀਆਂ ਵਾਲੇ ਸਨ ਉਹਨਾਂ ਦੇ ਮੁਤਾਬਕ ਭਾਈ ਬੀਰੀ ਚੰਦ ਜੀ ਨੇ ਬਹੁਤ ਦਲੇਰੀ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਘੋੜੇ ਕਹਿ ਕਹਿ ਕੇ ਉਹਨਾਂ ਦੀ ਸੇਵਾ ਕੀਤੀ। ਇਹਦੇ ਵਿੱਚ ਵੀ ਭਾਈ ਬੀਰੀ ਚੰਦ ਜੀ ਨੇ ਬਹੁਤ ਵੱਡੇ ਕਟਾਕਸ਼ ਰੱਖੇ। ਜਿਸ ਵੇਲੇ ਭਾਈ ਬੀਰੀ ਚੰਦ ਜੀ ਸੱਚੇ ਪਾਤਸ਼ਾਹ ਜੀ ਦੇ ਘੋੜੇ ਆਖਦੇ ਉਹ ਸਮਝਦੇ ਸਨ ਕਿ ਸਹਿ ਦੁਨੀਆਂ ਦੇ ਸਾਹ ਜਹਾਨ ਬਾਦਸ਼ਾਹ ਨੂੰ ਇਹ ਸੱਚਾ ਪਾਤਸ਼ਾਹ ਕਹਿ ਰਿਹਾ ਹੈ। ਭਾਈ ਬੀਰੀ ਚੰਦ ਜੀ ਉਹਨਾਂ ਘੋੜਿਆਂ ਤੇ ਜਾ ਕੇ ਚਰਨਾਂ ਤੇ ਵੀ ਨਮਸਕਾਰ ਕਰਦੇ ਨੇ। ਗੁਰੂ ਕੇ ਘੋੜੇ ਜਾਣ ਕੇ ਉਹਨਾਂ ਦੀ ਬਹੁਤ ਤਰੀਕਿਆਂ ਦੇ ਨਾਲ ਸੇਵਾ ਕੀਤੀ ਔਰ ਜਿਸ ਵੇਲੇ ਸੇਵਾ ਤੇ ਪ੍ਰਸੰਨ ਹੋ ਕੇ ਸ਼ਾਹ ਜਹਾਨ ਬਾਦਸ਼ਾਹ ਨੇ 1000 ਰੁਪਈਆ ਭਾਈ ਬੀਰੀ ਚੰਦ ਨੂੰ ਦਿੱਤਾ ਕਸੇਰੇ ਨੂੰ, ਤਾਂ ਉਸ ਵੇਲੇ ਜਿਹੜੇ ਨਾਲ ਦੇ ਮਿੱਤਰ ਦੋਸਤ ਸਨ ਖਾਣ ਪੀਣ ਵਾਲੇ ਉਹਨਾਂ ਨੇ ਭਾਈ ਬੀਰੀ ਚੰਦ ਨੂੰ ਬਚਨ ਕਹੇ, ਕਹਿੰਦੇ ਉਹ ਕਸੇਰਿਆ ਤੂੰ ਬਹੁਤ ਭੋਲੇ ਸੁਭਾਅ ਦਾ ਹੈ। ਭਾਈ ਬੀਰੀ ਚੰਦ ਜੀ ਨੇ ਬਹੁਤ ਆਪਣਾ ਸੁਭਾਅ ਇਹੋ ਜਿਹਾ ਬਣਾ ਕਰਕੇ ਉਹਨਾਂ ਸਾਰਿਆਂ ਦੀ ਮੱਤ ਨੂੰ ਹਿਰ ਲੈਣਾ ਕੀਤਾ। ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਦੇ ਬਚਨ ਨੇ ਗੁਰਸਿੱਖੀ ਗੁਰਸਿੱਖ ਲੈ ਅੰਦਰੋਂ ਬਾਹਰ ਅੰਦਰੋਂ ਭੋਲਾ, ਗੁਰਸਿੱਖੀ ਗੁਰਸਿੱਖ ਲੈ ਪਰਮ ਪਿਆਰਾ ਪਿਆਲਾ ਚੁੱਪ ਚਬੋਲਾ, ਗੁਰਸਿੱਖੀ ਗੁਰਸਿੱਖ ਲੈ ਅੰਦਰੋਂ ਸਿਆਣਾ ਬਾਹਰ ਭੋਲਾ। ਗੁਰੂ ਕੇ ਸਿੱਖ ਨੇ ਭਾਈ ਬੀਰੀ ਚੰਦ ਜੀ ਨੇ ਇਸ ਪ੍ਰਕਾਰ ਦੀ ਬਿਰਤੀ ਬਣਾ ਕਰਕੇ ਉਹਨਾਂ ਤੋਂ ਸਾਰਾ ਭੇਦ ਲੈ ਲੈਣਾ ਕੀਤਾ। ਇਹ ਪ੍ਰਸੰਗ ਆਪ ਜੀ ਨੇ ਇਤਿਹਾਸ ਦੇ ਅੰਦਰ ਪਿੱਛੇ ਸਰਵਣ ਕੀਤੇ ਨੇ। ਉਪਰੰਤ ਉਹਨਾਂ ਦੀ ਬਿਰਤੀ ਵੇਖ ਕੇ ਉਹਨਾਂ ਨੇ ਬਚਨ ਕਹੇ ਕਿ ਕਸੇਰਿਆ ਸਾਨੂੰ ਕੁਝ ਖਵਾ ਪਿਆ ਵੀ, ਤਾਂ ਉਸ ਵੇਲੇ ਭਾਈ ਬੀਰੀ ਚੰਦ ਜੀ ਨੇ ਬਚਨ ਕਹੇ ਕਿ ਤੁਸੀਂ ਕੀ ਖਾਣਾ ਪੀਣਾ ਚਾਹੁੰਦੇ ਹੋ। ਭਾਵੇਂ ਕੁਝ ਐਸੇ ਇਤਿਹਾਸਕਾਰਾਂ ਦੇ ਵਿੱਚ ਐਸੇ ਵੀ ਬਚਨ ਲਿਖੇ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਆਏ ਨੇ ਕਿ ਭਾਈ ਬੀਰੀ ਚੰਦ ਜੀ ਨੇ ਆਪ ਉਹਨਾਂ ਨੂੰ ਸ਼ਰਾਬ ਪਿਆਈ, ਪਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਮੁਤਾਬਕ ਕਿਸੇ ਵੀ ਮਨੁੱਖ ਨੂੰ ਨਸ਼ਾ ਪਿਆਉਣਾ ਜਾਂ ਪੀਣਾ ਇਹ ਬਹੁਤ ਭਾਰੀ ਵੱਡੀ ਇੱਕ ਬੱਜਰ ਕੁਰਾਹਤ ਹੈ, ਇੱਕ ਬਹੁਤ ਵੱਡਾ ਇਹ ਪਾਪ ਹੈ। ਪਰ ਭਾਈ ਬੀਰੀ ਚੰਦ ਜੀ ਨੇ ਐਸਾ ਤਰੀਕਾ ਅਪਣਾਇਆ, ਕਹਿਣ ਲੱਗੇ ਤੁਸੀਂ ਆਪ ਹੀ ਲੈ ਕਰਕੇ ਪੀ ਲੈਣਾ ਕਰਿਓ, ਪਰ ਇਹ ਸਾਰੀ ਪਾਰਟੀ ਮੇਰੇ ਵੱਲੋਂ ਹੋ ਜਾਏਗੀ। ਭਾਈ ਬੀਰੀ ਚੰਦ ਜੀ ਨੇ ਸ਼ਾਹ ਜਹਾਨ ਬਾਦਸ਼ਾਹ ਦੇ ਜੋ ਕੁਝ ਤਨਖਾਹ ਮਿਲਦੀ ਹੈ ਉਸ ਦੇ ਵਿੱਚੋਂ ਕੁਝ ਇੱਕ ਅੰਸ਼ ਵੀ ਆਪ ਗ੍ਰਹਿਣ ਨਹੀਂ ਕੀਤੀ। ਜਿਹੜਾ ਭੋਜਨ ਹੈ ਭਾਈ ਬੀਰੀ ਚੰਦ ਜੀ ਜੀਵਨ ਗੁਰਸਿੱਖ ਦੇ ਘਰ ਦੇ ਵਿੱਚ ਜਾ ਕੇ ਛਕਦੇ ਨੇ, ਕਿਉਂਕਿ ਸਾਡੇ ਮਨ ਦੇ ਉੱਪਰ 5 ਚੀਜ਼ਾਂ ਦੇ ਅਸਰ ਪੈਂਦੇ ਨੇ, ਖਾਣ ਦਾ, ਪੀਣ ਦਾ, ਪਹਿਨਣ ਦਾ, ਬੋਲਣ ਦਾ। ਭਾਈ ਬੀਰੀ ਚੰਦ ਜੀ ਨੇ ਇਹਨਾਂ ਪੱਖਾਂ ਤੋਂ ਵੀ ਬਹੁਤ ਭਾਰੀ ਵੱਡਾ ਧਿਆਨ ਰੱਖਿਆ ਹੈ। ਇਸ ਵਾਸਤੇ ਜਦ ਉਹਨਾਂ ਨੇ ਆਪ ਲਿਆ ਕਰਕੇ ਚੀਜ਼ਾਂ ਖਾ ਪੀ ਲਈਆਂ, ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗਨੂੰਦ ਹੋ ਗਏ। ਇਹ ਇਤਿਹਾਸ ਦੇ ਵਿੱਚੋਂ ਸਾਨੂੰ ਇੱਕ ਐਸਾ ਬਚਨ ਮਿਲਦਾ, ਸਿੱਖਿਆ ਮਿਲਦੀ ਹੈ ਕਿ ਨਸ਼ੇ ਦੇ ਵਿੱਚ ਆ ਕਰਕੇ ਮਨੁੱਖ ਆਪਣੇ ਆਪ ਨੂੰ ਗਵਾ ਬੈਠਦਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਆਉਂਦਾ ਹੈ ਸ਼ਰਾਬ ਦੀ ਬਾਬਤ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ,
अपना पराया ना पछाणी खसमों तके खाए जित पीतै खसम विसरै दरगै मिलै सजाए। श्री गुर प्रताप सूरज ग्रंथ दे अंदर जो महाकवि भाई संतोख सिंह जी ने लिखिया है ये इतिहास बेमिसाल है, पर जो कुछ गुरमत तो लांबे वस्तुआं लांबे प्रसंग लिखे ने उन्हां नूं गुरमत दी कसवटी दे नाल गुरमुख गुरसिख दृष्टि गुरमत दी दृष्टिकोण तो परख करके उसका परित्याग कर देंदे ने। महाकवि भाई संतोख सिंह जी ने एक बचन लिखिया है कहिंदे मैं गुरु का जस लिखिया और ए दुध दी न्याई है, जे किते सवा मन दुध दे विच मक्खी डिग जाए ते कदे सवा मन दुध डोलिया नहीं जांदा। कवि संतोख सिंह जी दी इतनी सुंदर लिखत है, उन्होंने लिखत दे विच बहुत कुछ गंभीरता दे नाल ऐसे जिहड़े गुरमत तो उल्ट प्रसंग भी हन उन्होंने किसी कारना करके लिखे ने। एक तो गुरसिख की जिहड़ी विरती है वह हंस विरती बन जाए, जिस तरह जिहड़ा हंस है वह तत् मिथ्या का विवेचन करता है पता लग जाता है कि गुरमत की है, और जिस तरह जिहड़ा हंस है जे पानी ते दुध मिला के रख दिता जाए तां जिहड़ा हंस है विरती है केवल हंस ने दुध चुनना है पानी का त्याग कर देता है। इस वास्ते ये गुरु के इतिहास दे विचों समय समय के मुताबिक बहुत कुछ रला मिला साडे खालसे पंथ दे विच कीता गया, इस कारण करके जिहड़ा कुछ गुरमत दे अनुकूल वस्तुआं ने गुरमत दे अनुकूल प्रसंग हन उन्हां नूं गुरु के सिख विचार दृष्टि करके उन्हां नूं गुरमत दे अनुसार जिहड़ा है जो कुछ प्रसंग उस नूं कबूल दे है प्रवान करदे ने। गुरमत दे अंदर जिहड़े कुछ नशे हन उन्हां दा परित्याग है, इसे प्रकार बाकी भी बहुत सारे धार्मिक शास्त्रां दे विच इसदा खंडन आया है। सतगुरु जी की पावन बाणी दे विच बचन आए ने कबीर भांग माछली सुरा पान जो जो प्राणी खाहे तीर्थ वर्त नेम किए ते सभै रसातल जाहे। सारे नरकां दे विच ही उस दे कीते जप तप साधन चले जाते ने जदों गुरमत तो कोई उल्ट चीज दा कोई मनुख इस्तेमाल कर लैंदा है। इसे प्रकार सतगुरु जी की पावन बाणी का बचन आउंदा है सुरसरी किर सालल कृत बारनी रे संत जन करत नहीं पानन, भावे गंगा दा पानी तो बनी होए शराब तामी परमेश्वर वाहिगुरु जी दे प्यारे कदे पींदे नहीं। दसवें पातशाह जी दे रहतनाम्यां दे विच वी बचन आए ने हुक्का कुट्ठा चरस तमाकू गांजा टोपी ताड़ी खाकू इनकी ओर ना कबहू देखै रहत वंत जो सिंह वसेकै। और इसे प्रकार चोरी मदरा जान पांच ऐव ए जगत में तजै सो सिंह सुजान, मदरा दहता सबत कुल भांग दहे तन एक जगत झूठ सत कुल दहे निंदा दहे अनेक, ऐसे बेअंत सतगुरु जी दे वचन आउंदे ने। और धार्मिक शास्त्रां दे विच भी लिखिया मिलदा है सुरा पान ते हान मत कर है काम बेहोश, नारी मैं तारी उबै भोगै गणै ना दोष, मद पान समान ना पाप कहूं ना भूत विखै ना भविखत हूं, और मद त्याग समान ना पुन कहूं ना भूत विखै ना भविखत हूं। सुरा पान ते और इसे प्रकार बचन लिखे मिलदे ने जादव नंदन नास पए मद पान करियो जब, 56 करोड़ जादव कृष्ण दी कुल दे खत्म हो गए जिस वेले उन्होंने शराब पीती। भाई साहब भाई विधि चंद जी उन्होंने ये गल दसना चाहते ने कि जिस नशे दे तुसी शकीन बने हुए हो ओ नशा मनुख नू कित्थों तक गरा दिंदा, मनुख दी अपनी होश अकल गवा जांदी है। भाई विधि चंद जी ने जिस प्रकार उन्होंने ऐसे नशिया दे विच गड़ूंद होया वेख करके बड़ी दलेरी दे नाल जिस तरह भाई विधि चंद जी घोड़ा लैके आ रहे हैं आपां सब संगतां प्यार ते सत्कार सहित सरवण करिए।
सुन विधिए बहु दीन भरोसा,
जिस वेले भाई विधि चंद ने उन्हां नूं वेख्या है कि बिलकुल ए नशे दे नाल गड़ूंद हो चुके है तां उस वेले उन्हां ने गल्लां बातां करदिआं करदिआं अपनी होश अकल गवा लई। भाई विधि चंद नूं कहण लगे भाई विधि चंद तुसी हुण निगरानी रखनी है असी बहुत शराब पी लई है। भाई विधि चंद जी उन्हां नूं कहण लगे एक वचन मैं तुहाडे नाल करदा हां, सारी रात मैं जागदा रहांगा, ਭਾਈ ਵਿਧੀ ਚੰਦ ਜੀ ਦਾ ਦੇਖੋ ਇੱਕ ਇੱਕ ਪੁਆਇੰਟ ਬੜਾ ਕੀਮਤੀ ਹੈ। ਭਾਈ ਵਿਧੀ ਚੰਦ ਜੀ ਨੇ ਸੱਚੇ ਵਚਨ ਕਹੇ ਕਿ ਮੈਂ ਸਾਰੀ ਰਾਤ ਜਾਗਾਂਗਾ। ਭਾਈ ਵਿਧੀ ਚੰਦ ਜੀ ਸੁੱਤੇ ਨਹੀਂ, ਘੋੜੇ ਤੇ ਸਵਾਰ ਹੋ ਕੇ ਉਹ ਰਸਤੇ ਦੇ ਵਿੱਚ ਜਾ ਰਹੇ ਹੋਣਗੇ, ਬਿਲਕੁਲ ਜਾਗਦੇ ਰਹੇ। ਜੇ ਭਾਈ ਵਿਧੀ ਚੰਦ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਦੇ ਘੋੜੇ ਜਾਣ ਕੇ ਸੇਵਾ ਕਰਦਾ, ਤਾਂ ਵੀ ਉਹਨਾਂ ਨੇ ਕਟਾਕਸ਼ ਦੇ ਵਿੱਚ ਗੱਲ ਕੀਤੀ। ਜੇ ਉਹਨਾਂ ਨੇ ਗੱਲ ਕਹੀ ਕਿ ਤੁਸੀਂ ਹੁਣ ਜਾਗਦੇ ਰਹਿਣਾ, ਭਾਈ ਵਿਧੀ ਚੰਦ ਜੀ ਕਹਿੰਦੇ ਮੈਂ ਸਾਰੀ ਰਾਤ ਜਾਗਾਂਗਾ।
ਕਿਆ ਤੁਮ ਕਲਪਤ ਹੋ ਅਸ ਦੋਸ਼ਾ।
ਜਿਸ ਵੇਲੇ ਉਹਨਾਂ ਨੇ ਕਿਹਾ ਭਾਈ ਵਿਧੀ ਚੰਦ ਜੀ ਤੁਸੀਂ ਸਾਰੀ ਕਿਲੇ ਦੀ ਨਜ਼ਰਸਾਨੀ ਰੱਖਣੀ ਹੈ, ਤੁਸੀਂ ਨਿਗਰਾਨੀ ਰੱਖਣੀ ਹੈ ਸਾਰੇ ਕਿਲੇ ਦੀ। ਭਾਈ ਵਿਧੀ ਚੰਦ ਜੀ ਨੇ ਬੜੇ ਤਰੀਕੇ ਦੇ ਨਾਲ ਗੱਲ ਕੀਤੀ। ਭਾਈ ਵਿਧੀ ਚੰਦ ਜੀ ਨਾਲ ਹੀ ਕਹਿਣ ਲੱਗੇ ਉਹ ਤੁਸੀਂ ਕਿਉਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਲਪਨਾ ਕਰਦੇ ਹੋ।
ਤਪਹਿ ਪ੍ਰਤਾਪ ਸ਼ਾਹ ਕੋ ਭਾਰੀ।
ਕਹਿਣ ਲੱਗੇ ਉਹ ਨਾਲ ਦੇ ਸਾਥੀਓ ਤੁਸੀਂ ਜਾਣਦੇ ਨਹੀਂ ਔਰ ਇਹ ਜਿਹੜਾ ਸ਼ਾਹਜਹਾਨ ਬਾਦਸ਼ਾਹ ਇਹਦਾ ਕਿੰਨਾ ਵੱਡਾ ਤੇਜ ਪ੍ਰਤਾਪ ਦੁਨੀਆਂ ਦੇ ਅੰਦਰ ਛਾ ਰਿਹਾ ਹੈ।
ਕੋ ਇਤ ਆਨਸ ਕੈ ਮਤ ਭਾਰੀ।
ਕਹਿੰਦਾ ਕਿਹੜਾ ਮਨੁੱਖ ਆ ਜਿਹੜਾ ਸ਼ਾਹੀ ਕਿਲੇ ਦੇ ਵਿੱਚ ਭਾਰੀ ਮਤ ਵਾਲਾ ਆ ਸਕੇ। ਦੇਖੋ ਭਾਈ ਵਿਧੀ ਚੰਦ ਜੀ ਦੇ ਪੁਆਇੰਟ ਸਮਝਣ ਵਾਲੇ ਨੇ, ਇਹ ਬਾਹਰੋਂ ਆਉਣ ਦੀ ਗੱਲ ਕਰ ਰਹੇ ਨੇ। ਭਾਈ ਵਿਧੀ ਚੰਦ ਜੀ ਕਹਿੰਦੇ ਸ਼ਾਹਜਹਾਨ ਬਾਦਸ਼ਾਹ ਦਾ ਬੜਾ ਤਕੜਾ ਪ੍ਰਭਾਵ ਹੈ, ਕੌਣ ਕੋਈ ਸ਼ਾਹੀ ਕਿਲੇ ਦੇ ਅੰਦਰ ਆ ਸਕਦਾ। ਇਹਦਾ ਮਤਲਬ ਹੈ ਕਿ ਜਾ ਤਾਂ ਸਕਦਾ ਹੈ ਨਾ। ਭਾਈ ਵਿਧੀ ਚੰਦ ਜੀ ਬੜੇ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਕਰ ਰਹੇ ਹਨ।
ਨਹੀਂ ਗਮ ਤਾਂ ਖਗ ਕੀ ਆਵਨ।
ਕਹਿਣ ਲੱਗੇ ਤੁਸੀਂ ਮਨੁੱਖਾਂ ਦੀ ਗੱਲ ਕਰਦੇ ਹੋ, ਇੱਥੇ ਤਾਂ ਜਿਹੜਾ ਕੋਈ ਪੰਛੀ ਹੈ ਉਹ ਵੀ ਸ਼ਾਹਜਹਾਨ ਬਾਦਸ਼ਾਹ ਦੇ ਕਿਲੇ ਦੇ ਵਿੱਚ ਨਹੀਂ ਆ ਸਕਦਾ। ਇਹਨਾਂ ਕਿਲਿਆਂ ਦੇ ਵਿੱਚ ਇਤਨਾ ਵੱਡਾ ਸਖਤ ਪ੍ਰਬੰਧ ਕੀਤਾ ਹੋਇਆ ਹੈ ਕਿ ਪੰਛੀ ਤੱਕ ਵੀ ਬਾਹਰੋਂ ਕੋਈ ਆ ਨਹੀਂ ਸਕਦਾ।
ਤਰਹਿ ਤ੍ਰਾਸ ਕੋ ਹੋਹੇ ਪਲਾਵਨ।
ਇਸ ਕਰਕੇ ਸਾਰੇ ਆਪਣੇ ਮਨਾਂ ਦੇ ਅੰਦਰ ਡਰ ਧਾਰਨ ਕਰਦੇ ਨੇ ਸ਼ਾਹਜਹਾਨ ਬਾਦਸ਼ਾਹ ਦਾ।
ਅਰ ਮੈਂ ਜਾਗੋ ਜਾਮਨ ਸਾਰੀ।
ਬਾਕੀ ਤੁਹਾਡੇ ਨਾਲ ਵਚਨ ਕਰਦਾ ਹਾਂ, ਸਾਰੀ ਰਾਤ ਅੱਜ ਮੈਂ ਜਾਗਾਂਗਾ।
ਤੁਮ ਸੁਪਤੋ ਅਬ ਨੀਂਦ ਸੁਖਾਰੀ।
ਉਹਨਾਂ ਨੂੰ ਵਿਅੰਗ ਦੇ ਨਾਲ ਕਹਿ ਦਿੱਤਾ, ਕਹਿਣ ਲੱਗਿਆ ਮਿੱਤਰੋ ਤੁਸੀਂ ਵਧੀਆ ਤਰੀਕੇ ਦੇ ਨਾਲ ਸੌਖੇ ਢੰਗ ਦੇ ਨਾਲ ਤੁਸੀਂ ਆਪਦਾ ਬੇਫਿਕਰ ਹੋ ਕਰਕੇ ਸੌ ਜਾਓ, ਤੁਸੀਂ ਸੌ ਜਾਣਾ ਕਰੋ, ਮੈਂ ਸਾਰੀ ਰਾਤ ਜਾਗਾਂਗਾ।
ਬਾਤਨ ਕਰਤ ਗਿਰੇ ਤਬ ਐਸੇ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਨਾਲ ਆਪਸ ਵਿੱਚ ਗੱਲਾਂ ਕਰਦੇ ਕਰਦੇ ਜਿੰਨੇ ਵੀ ਨੌਕਰ ਸਨ ਸੌਂਦੇ ਖਾਨ ਦਰੋਗਾ ਔਰ ਜਿਤਨੇ ਵੀ ਨੌਕਰ ਸਨ ਉਹ ਸਾਰੇ ਗੱਲਾਂ ਕਰਦੇ ਕਰਦੇ ਇਸ ਤਰ੍ਹਾਂ ਦੇ ਨਾਲ ਡਿੱਗ ਪਏ।
ਜਿਸ ਤੇ ਸੁਧ ਬੁੱਧ ਰਹੀ ਨਾ ਕੈਸੇ।
ਜਿਸ ਤਰੀਕੇ ਦੇ ਨਾਲ ਕੋਈ ਉਹਨਾਂ ਨੂੰ ਸਰੀਰ ਦੀ ਜਿਹੜੀ ਸੁਧ ਹੋਸ ਹੈ ਇਹ ਬਿਲਕੁਲ ਨਾ ਰਹੀ, ਭਾਵ ਪਾਗਲ ਹੋ ਗਏ।
ਮੁਖ ਬੋਲਣ ਤੇ ਰਹੇ ਵਿਚਾਰੇ।
ਉਸ ਵੇਲੇ ਆਪਣੇ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਸਨ ਨਸ਼ੇ ਦੇ ਲੋਰ ਦੇ ਵਿੱਚ ਆ ਕੇ ਇੰਨਾ ਨਸ਼ਾ ਚੜ ਗਿਆ ਹੈ ਕਿ ਗੱਲਾਂ ਕਰਦਿਆਂ ਕਰਦਿਆਂ ਨੂੰ ਆਪਣਾ ਆਪ ਹੀ ਸਾਰਾ ਕੁਝ ਭੁੱਲ ਗਿਆ, ਚੋਪੀ ਹੋ ਗਏ।
ਬਗਿਆ ਬਸਤਰ ਉਤਾਰਤ ਡਾਰੇ।
ਫਿਰ ਜੋ ਕੁਝ ਨਸਈਆਂ ਦੀ ਹਾਲਤ ਹੁੰਦੀ ਹੈ ਇਸੇ ਤਰ੍ਹਾਂ ਦੇ ਨਾਲ, ਜਿਹੜੀਆਂ ਇਹਨਾਂ ਨੇ ਸਿਰ ਦੇ ਉੱਪਰ ਕੋਈ ਦੁਪੱਟੇ ਬੰਨੇ ਹੋਏ ਸੀ ਪਰ ਨਾ ਕਿਤੇ ਇਸੇ ਪ੍ਰਕਾਰ ਕੇਸ ਜਿਨ੍ਹਾਂ ਦੇ ਰੱਖੇ ਸਨ ਉਹ ਖੁੱਲ ਗਏ।
ਬਾਹ ਪਕੜ ਬੂਝਤ ਸਭ ਸੰਗ।
ਭਾਈ ਵਿਧੀ ਚੰਦ ਜੀ ਬਾਂਹ ਪਕੜ ਕਰਕੇ ਸਾਰਿਆਂ ਨੂੰ ਪੁੱਛਦੇ ਹਨ, ਉਹਨਾਂ ਨੂੰ ਹੋਸ਼ ਬਾਰੇ ਪੁੱਛਦੇ ਨੇ ਕਿ ਕੀ ਹਾਲ ਹੈ।
ਬੋਲੇ ਹੈ ਜਬਹਿ ਨਾ ਰਹੇ ਸੁਧ ਅੰਗ।
ਜਿਸ ਵੇਲੇ ਭਾਈ ਵਿਧੀ ਚੰਦ ਜੀ ਵੇਖਦੇ ਨੇ ਕਿ ਇਹਨਾਂ ਦੇ ਕੋਲ ਤਾਂ ਹੁਣ ਬੋਲਣ ਦੀ ਸਮਰੱਥਾ ਹੀ ਕੋਈ ਨਹੀਂ।
ਤਉ ਤਜ ਦੇਤ ਸਰਬ ਸੁਪਤਾਏ।
ਤਾਂ ਉਸ ਵੇਲੇ ਭਾਈ ਵਿਧੀ ਚੰਦ ਜੀ ਦੇਖ ਕੇ ਉਹਨਾਂ ਸਾਰਿਆਂ ਨੂੰ ਛੱਡ ਦੇਣਾ ਕਰਦੇ ਹੈ। ਜਿਸ ਵੇਲੇ ਵੇਖਦੇ ਨੇ ਕਿ ਬਿਲਕੁਲ ਇਹ ਨਸ਼ੇ ਦੇ ਨਾਲ ਪਾਗਲ ਹੋ ਚੁੱਕੇ ਆ, ਬੇਹੋਸ਼ ਹੋ ਗਏ।
ਨਹਿ ਸੁਧਰ ਹੀ ਭਲੇ ਪਤਿਆਏ।
ਭਾਈ ਵਿਧੀ ਚੰਦ ਜੀ ਨੇ ਚੰਗੀ ਤਰ੍ਹਾਂ ਪਰਖ ਕਰਕੇ ਵੇਖ ਲਿਆ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਕੋਈ ਹੁਣ ਹੋਸ਼ ਹਵਾਸ ਨਹੀਂ ਹੈ ਰਹੀ।
ਸ੍ਰੀ ਹਰਗੋਬਿੰਦ ਸਿਮਰਨ ਕਰਕੇ
ਉਸ ਵੇਲੇ ਮਹਾਨ ਸੂਰਬੀਰ ਭਾਈ ਵਿਧੀ ਚੰਦ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ, ਭਾਵ ਅਰਦਾਸ ਕੀਤੀ,
ਬਾਰ ਬਾਰ ਧਰ ਪਰ ਸਿਰ ਧਰ ਕੇ।
ਉਸ ਵੇਲੇ ਬਾਰ ਬਾਰ ਭਾਈ ਵਿਧੀ ਚੰਦ ਜੀ ਨੇ ਨਮਸਕਾਰ ਧਰਤੀ ਦੇ ਉੱਪਰ ਮਸਤਕ ਰੱਖ ਕਰਕੇ ਕੀਤੀ, ਅਰਦਾਸ ਕੀਤੀ ਹੈ। ਸਿੱਖ ਜਿਸ ਵੇਲੇ ਵੀ ਕੋਈ ਕਿਸੇ ਕਾਰਜ ਕਰਨ ਵਾਸਤੇ ਜਾਂਦਾ ਤਾਂ ਸਿੱਖ ਅਰਦਾਸ ਕਰਦਾ ਹੈ। ਗੁਰੂ ਘਰ ਦੇ ਅੰਦਰ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ। ਹੁਣ ਭਾਈ ਵਿਧੀ ਚੰਦ ਜੀ ਉਹ ਸ਼ਾਹੀ ਕਿਲੇ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਭਾਈ ਵਿਧੀ ਚੰਦ ਜੀ ਨੇ ਪਹਿਲਾਂ ਅਰਦਾਸ ਕੀਤੀ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ।
ਭਇਓ ਮੁਦਿਤ ਮਨ ਇਸ ਬਿਦ ਜਬੈ।
ਜਿਸ ਵੇਲੇ ਭਾਈ ਵਿਧੀ ਚੰਦ ਜੀ ਮਨ ਦੇ ਵਿੱਚ ਬਹੁਤ ਪ੍ਰਸੰਨ ਹੋ ਗਏ।
ਜਨ ਕਾਰਜ ਕਰ ਲੀਨੋ ਸਬੈ।
ਭਾਈ ਵਿਧੀ ਚੰਦ ਜੀ ਦੇ ਮਨ ਦੇ ਅੰਦਰ ਇੰਨੀ ਪ੍ਰਸੰਨਤਾ ਹੋਈ, ਇੰਨੀ ਖੁਸ਼ੀ ਹੋਈ ਕਿ ਮਾਨੋ ਸਾਰਾ ਕਾਰਜ ਘੋੜੇ ਲੈ ਕੇ ਜਾਣ ਦਾ ਬਣ ਗਿਆ।
ਸਾਵਧਾਨ ਹੋਏ ਸਭ ਕੋ ਛੋਰਾ।
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਜਿੰਨੇ ਨਸਿਆਂ ਦੇ ਵਿੱਚ ਇਹ ਗੜੂੰਦ ਹੋਏ ਪਏ ਸਨ ਇਹਨਾਂ ਸਾਰਿਆਂ ਨੂੰ ਭਾਈ ਵਿਧੀ ਚੰਦ ਜੀ ਨੇ ਛੱਡ ਦਿੱਤਾ।
ਚਿਤ ਮਹਿ ਚਹਿਓ ਲੈਨ ਹਿਤ ਕੋਰਾ।
ਚਿਤ ਦੇ ਵਿੱਚ ਇਹ ਸੰਕਲਪ ਕੀਤਾ ਹੈ, ਚਾਹਿਆ ਹੈ ਕਿ ਜਿਹੜਾ ਗੁਰੂ ਕਾ ਘੋੜਾ ਹੈ, ਇਹ ਸਤਿਗੁਰੂ ਜੀ ਦੇ ਘੋੜੇ ਹਨ, ਇਹਨਾਂ ਵਿੱਚੋਂ ਘੋੜਾ ਮੈਂ ਲੈ ਕੇ ਜਾਣ ਵਾਸਤੇ ਤਿਆਰ ਹੋ ਜਾਵਾਂ।
ਇਤ ਉਤ ਫਿਰ ਕਰ ਦੁਰਗ ਨਿਹਾਰਾ।
ਭਾਈ ਵਿਧੀ ਚੰਦ ਜੀ ਨੇ ਆਸੇ ਪਾਸੇ ਇਧਰ ਉਧਰ ਵੇਖ ਕਰਕੇ ਅੰਦਰੋਂ ਸਾਰੇ ਕਿਲੇ ਨੂੰ ਵੇਖਣਾ ਕੀਤਾ।
ਦੂਰ ਪਾਹਰੂ ਕਰਤ ਪੁਕਾਰਾ।
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਵੇਖਿਆ ਕਿ ਕਿਲੇ ਤੋਂ ਬਾਹਰ ਦੂਰ ਖੜੇ ਜਿਹੜੇ ਪਹਿਰੇਦਾਰ ਸਨ ਉਹ ਪਹਿਰਾ ਦੇ ਰਹੇ ਨੇ।
ਦੋਹਰਾ ਪਟ ਕਟ ਸੋ ਕਸ ਕਰ ਤਬ ਹੈ ਪਗਿਆ ਭਲੇ ਸੁਧਾਰ।
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਜਦ ਦੇਖਿਆ ਕਿ ਬੜੀ ਦੂਰ ਕਿਲੇ ਤੋਂ ਬਾਹਰ ਪਹਿਰਾ ਦੇ ਰਹੇ ਨੇ, ਉੱਚੀ ਬੋਲਦੇ ਨੇ ਕਿ ਜਾਗਦੇ ਰਹੋ। ਭਾਈ ਵਿਧੀ ਚੰਦ ਜੀ ਨੇ ਕਿਲੇ ਦੇ ਵਿੱਚ ਕੱਪੜਾ ਲੈ ਕਰਕੇ ਪਹਿਲਾਂ ਕਮਰ ਕਸਾ ਕੀਤਾ, ਆਪਣੇ ਲੱਕ ਨੂੰ ਬੰਨ ਲਿਆ, ਉਸ ਤੋਂ ਬਾਅਦ ਆਪਣੀ ਦਸਤਾਰ ਨੂੰ ਚੰਗੀ ਤਰ੍ਹਾਂ ਕੱਸ ਕੇ ਬੰਨ ਲਿਆ ਹੈ।
ਆਰੇ ਮਹਿ ਤਾਰੀ ਤਰੀ ਗਮ ਨੇ ਉਦਾਵ ਵਿਚਾਰ।
ਜਿਸ ਥਾਂ ਤੇ ਸੌਂਦੇ ਖਾਨ ਨੇ ਉਸ ਮਕਾਨ ਦੀ ਚਾਬੀ ਰੱਖੀ ਹੋਈ ਸੀ ਆਲੇ ਦੇ ਵਿੱਚ, ਭਾਈ ਵਿਧੀ ਚੰਦ ਜੀ ਨੇ ਹੱਥ ਮਾਰਨਾ ਕੀਤਾ।
ਚੌ ਪਈ ਡਾਰਿਓ ਜਹਾਂ ਪ੍ਰਥਮ ਹੀ ਹਾਥ।
ਜਿਸ ਵੇਲੇ ਭਾਈ ਵਿਧੀ ਚੰਦ ਸਿੰਘ ਸਾਹਿਬ ਭਾਈ ਵਿਧੀ ਚੰਦ ਸਾਹਿਬ ਜੀ ਨੇ ਇਸੇ ਪ੍ਰਕਾਰ ਆਲੇ ਦੇ ਵਿੱਚ ਆਪਣਾ ਹੱਥ ਪਾਇਆ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਜਿਹੜੀ ਚਾਬੀ ਸੀ ਹੱਥ ਦੇ ਵਿੱਚ ਲੱਗ ਗਈ।
ਗੁਰ ਰਜ਼ਾਏ ਲਾਗੀ ਕਰ ਸਾਥ।
ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਭਾਈ ਵਿਧੀ ਚੰਦ ਜੀ ਨੇ, ਇਸ ਵਾਸਤੇ ਹੱਥ ਪਾਉਣ ਸਾਰ ਆਲੇ ਦੇ ਵਿੱਚੋਂ ਚਾਬੀਆਂ ਹੱਥ ਵਿੱਚ ਆ ਗਈਆਂ।
ਲੈ ਕਰ ਕੁਲਫ ਤੁਰਤ ਹੀ ਛੋਰਾ।
ਲੈ ਕਰਕੇ ਭਾਈ ਵਿਧੀ ਚੰਦ ਜੀ ਨੇ ਚਾਬੀਆਂ ਜਿਹੜਾ ਕੁਲਫ ਜਿੰਦਰਾ ਸੀ ਉਸ ਨੂੰ ਖੋਲ ਲੈਣਾ ਕੀਤਾ।
ਜਾਨਹਿ ਜ਼ੀਨ ਤਰੈ ਜਿਸ ਔਰਾ।
ਜਿਸ ਮਕਾਨ ਦੇ ਵਿੱਚ ਕਾਠੀਆਂ ਰੱਖੀਆਂ ਹੋਈਆਂ ਸਨ ਭਾਈ ਵਿਧੀ ਚੰਦ ਜੀ ਨੇ ਉਹਨਾਂ ਕਾਠੀਆਂ ਨੂੰ ਜਾ ਕਰਕੇ ਕੱਢ ਲੈਣਾ ਕੀਤਾ।
ਕਰਤ ਸ਼ੀਘਰ ਹੀ ਲੀਨ ਉਠਾਏ।
ਬੜੀ ਸ਼ੀਘਰ ਬੜੀ ਫੁਰਤੀ ਕਰਕੇ ਭਾਈ ਵਿਧੀ ਚੰਦ ਜੀ ਨੇ ਜਿਹੜੀਆਂ ਕਾਠੀਆਂ ਸਨ ਚੁੱਕ ਲੈਣਾ ਕੀਤੀਆਂ।
ਹਾਏ ਦਿਲ ਬਾਗ ਨਿਕਟ ਤਬ ਜਾਏ।
ਜਿਹੜਾ ਦਿਲਬਾਗ ਨਾਮ ਦਾ ਘੋੜਾ ਹੈ ਉਸ ਦਿਲਬਾਗ ਨਾਮ ਦੇ ਘੋੜੇ ਦੇ ਨੇੜੇ ਚਲੇ ਗਏ ਭਾਈ ਵਿਧੀ ਚੰਦ ਜੀ ਕਾਠੀ ਲੈ ਕੇ।
ਰੇਸ਼ਮ ਡੋਰ ਹੈ ਛੋਰਨ ਕਰੀ।
ਉਸ ਵੇਲੇ ਜਿਹੜੀਆਂ ਰੇਸ਼ਮ ਦੀਆਂ ਡੋਰਾਂ ਸਨ ਪਾਈਆਂ ਹੋਈਆਂ ਉਹਨਾਂ ਨੂੰ ਖੋਲ ਲੈਣਾ ਕੀਤਾ।
ਦੇਤ ਦਿਲਾਸੋ ਧੀਰਜ ਧਰੀ,
ਘੋੜੇ ਦੀਆਂ ਰੇਸ਼ਮ ਦੀਆਂ ਡੋਰਾਂ ਖੋਲ ਕੇ ਘੋੜੇ ਨੂੰ ਥਾਪੜਾ ਦਿੱਤਾ, ਦਿਲਾਸਾ ਦਿੱਤਾ।
ਤਤ ਛਿਨ ਕਵਕਾ ਮੁਖ ਪਹਿਰਾਈ,
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਬੜੀ ਤੇਜ਼ੀ ਦੇ ਨਾਲ ਇਹ ਜਿਹੜੀ ਕਵਕਾ ਲਗਾਮ ਸੀ ਇਹ ਮੁਖ ਦੇ ਵਿੱਚ ਘੋੜੇ ਦੇ ਪਾ ਦੇਣਾ ਕੀਤੀ।
ਗਹਿ ਗਰੀਵਾ ਪਰ ਬਾਗ ਟਿਕਾਈ,
ਉਸ ਵੇਲੇ ਜਿਹੜੀ ਗਰੀਵਾ ਗਰਦਨ ਸੀ ਉਸ ਦੇ ਉੱਪਰ ਜਿਹੜੀ ਵਾਗ ਸੀ ਲਗਾਮ ਸੀ ਇਹ ਰੱਖ ਲੈਣਾ ਕੀਤੀ ਲਗਾਮ ਦੀ ਡੋਰ।
ਤਾਹਰੂ ਡਾਰ ਜ਼ੀਨ ਕਰ ਲੀਨ,
ਇਸ ਤਰ੍ਹਾਂ ਦੇ ਨਾਲ ਘੋੜੇ ਨੂੰ ਲਗਾਮਾਂ ਦੇ ਕਰਕੇ ਲਗਾਮਾਂ ਪਾ ਕੇ ਉਸ ਤੋਂ ਬਾਅਦ ਜਿਹੜਾ ਤਾਹਰੂ ਸੀ ਬਸਤਰ ਹੈ ਘੋੜੇ ਉੱਪਰ ਕਾਠੀ ਪਾਉਣ ਤੋਂ ਪਹਿਲਾਂ ਇੱਕ ਵਸਤਰ ਪਾਇਆ ਜਾਂਦਾ ਤਾਂ ਕਿ ਘੋੜੇ ਦੇ ਕੰਡ ਦੇ ਉੱਪਰ ਜਿਹੜੀ ਕਾਠੀ ਹੈ ਚੁੱਭ ਨਾ ਸਕੇ ਔਰ ਆਸੇ ਪਾਸੇ ਬਹੁਤੀ ਹਿੱਲੇ ਨਾ। ਇਸ ਕਾਰਨ ਕਰਕੇ ਘੋੜੇ ਦੇ ਉੱਪਰ ਪਹਿਲਾਂ ਤਹਿਰੂ ਵਸਤਰ ਪਾਉਣਾ ਕੀਤਾ।
ਪੀਠ ਤੁਰੰਗਮ ਕੀ ਧਰ ਦੀਨ,
ਉਸ ਵੇਲੇ ਜਿਹੜਾ ਘੋੜਾ ਸੀ ਉਸ ਦੀ ਪਿੱਠ ਦੇ ਉੱਪਰ ਤਹਿਰੂ ਪਾ ਕਰਕੇ ਉੱਪਰ ਉਸ ਦੇ ਕਾਠੀ ਰੱਖ ਦੇਣਾ ਕੀਤੀ।
ਉਤੋ ਪਟੰਬਰ ਕੋ ਮ੍ਰਿਦ ਤੰਗ,
ਉਸ ਵੇਲੇ ਜਿਹੜਾ ਤੰਗ ਸੀ ਪੇਟੀ ਸੀ ਬੱਧਰੀ ਸੀ ਉਹ ਇਸੇ ਪ੍ਰਕਾਰ ਦੇ ਨਾਲ ਪਟੰਬਰ ਮੈਨੇ ਰੇਸ਼ਮੀ ਵਸਤਰ ਦੀ ਬਣੀ ਹੋਈ ਹੈ।
ਖੈਂਚ ਡਾਰ ਖੈਂਚ ਉਬਲ ਸੰਗ,
ਉਸ ਵੇਲੇ ਜਿਹੜਾ ਘੋੜਾ ਹੈ ਉਸ ਦੇ ਪੇਟ ਦੇ ਉੱਪਰ ਦੀ ਜਿਹੜੀ ਪਟੰਬਰ ਰੇਸ਼ਮੀ ਹੈਗੀ ਆ ਤੰਗ ਪੇਟੀ ਉਸ ਨੂੰ ਚੰਗੀ ਤਰ੍ਹਾਂ ਕਾਠੀ ਨੂੰ ਕਸਣ ਵਾਸਤੇ ਖਿੱਚ ਲੈਣਾ ਕੀਤਾ ਹੈ।
ਚਾਮੀ ਕਰ ਰਕਾਬ ਨਗ ਜਰੀ,
ਉਸ ਵੇਲੇ ਜਿਹੜੀ ਚਾਮੀ ਕਰ ਰਕਾਬ ਹੈ ਸੋਨਾ ਉਸ ਦੇ ਵਿੱਚ ਲੱਗਿਆ ਹੋਇਆ ਹੈ, ਜਿਹੜੀ ਸੋਨੇ ਦੀ ਰਕਾਬ ਹੈ ਉਸ ਦੇ ਵਿੱਚ ਨਗ ਜੜੇ ਹੋਏ ਲੱਗੇ ਹੋਏ ਹਨ।
ਦੋਨੋਂ ਦਿਸ ਲਰਕਾਵਨ ਕਰੀ,
ਦੋਹਾਂ ਤਰਫਾਂ ਦੇ ਵਿੱਚ ਦੋਹਾਂ ਪਾਸਿਆਂ ਦੇ ਵਿੱਚ ਭਾਈ ਵਿਧੀ ਚੰਦ ਜੀ ਨੇ ਜਿਹੜੀਆਂ ਰਕਾਬਾਂ ਸਨ ਇਹ ਲਮਕਾ ਦੇਣਾ ਕੀਤੀਆਂ।
ਦੁਮਚੀ ਦੁਮਚੀ ਮਹਿ ਪਹਿਰਾਈ,
ਉਸ ਤੋਂ ਬਾਅਦ ਜਿਹੜੀ ਘੋੜੇ ਦੀ ਕਾਠੀ ਹੈ ਕਿਤੇ ਗਰਦਨ ਵਾਲੇ ਪਾਸੇ ਨਾ ਉੱਲਰ ਜਾਵੇ ਇਸ ਵਾਸਤੇ ਜਿਹੜੀ ਦੁਮਚੀ ਪੂਛ ਹੈ ਪੂਛ ਦੇ ਵਿੱਚ ਜਿਹੜੀ ਬੱਧਰੀ ਹੈ ਉਹ ਪਾ ਦੇਣਾ ਕੀਤੀ ਤਾਂ ਕਿ ਘੋੜੇ ਦੀ ਜਿਹੜੀ ਕਾਠੀ ਹੈ ਉਹ ਇੱਕ ਥਾਂ ਤੇ ਜਕੜੀ ਰਹੇ।
ਚਰਨ ਪਿਛਾਰੀ ਤੁਰਤ ਛੁਰਾਈ,
ਜਿਹੜੀ ਘੋੜੇ ਦੀ ਪਛਾੜੀ ਪਾਈ ਹੋਈ ਸੀ ਪਿਛਲੇ ਪੈਰ ਘੋੜੇ ਦੇ ਇੱਕ ਬੰਨਿਆ ਹੋਇਆ ਸੀ ਭਾਈ ਵਿਧੀ ਚੰਦ ਜੀ ਨੇ ਖੋਲ ਲੈਣਾ ਕੀਤਾ।
ਧਾਰ ਗੁਰ ਧਿਆਨ ਸਿਮਰ ਸਤਨਾਮੂ,
ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਕਰਕੇ ਤੇ ਵਾਹਿਗੁਰੂ ਸ਼ਬਦ ਆਪਣੇ ਮੁਖ ਦੇ ਵਿੱਚੋਂ ਭਾਈ ਵਿਧੀ ਚੰਦ ਜੀ ਬੋਲੇ।
ਕਰੋ ਸਪੂਰਨ ਆਪਣੋ ਕਾਮੂ,
ਅਰਦਾਸ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇਹ ਤੁਹਾਡਾ ਕਾਰਜ ਹੈ, ਤੁਹਾਡੇ ਘੋੜੇ ਇਹ ਸ਼ਾਹਜਹਾਨ ਬਾਦਸ਼ਾਹ ਦੇ ਕਿਲੇ ਦੇ ਵਿੱਚ ਲੈ ਕੇ ਆਏ ਨੇ ਇਹਨਾਂ ਦੇ ਕਾਰਦਾਰ, ਇਸ ਵਾਸਤੇ ਤੁਹਾਡੇ ਘੋੜੇ ਨੇ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕਰਕੇ ਮੈਂ ਜਾਣਾ ਚਾਹੁੰਦਾ। ਸਤਿਗੁਰੂ ਤੁਹਾਡਾ ਕਾਰਜ ਹੈ, ਤੁਸੀਂ ਆਪ ਹੀ ਕਿਰਪਾ ਕਰਕੇ ਇਸ ਨੂੰ ਸੰਪੂਰਨ ਕਰਵਾ ਲੈਣਾ।
ਹੋਤ ਬੇਅਦਬੀ ਮੋਤੇ ਜੋਏ,
ਸਿੱਖ ਦੇ ਅੰਦਰ ਦੀ ਸ਼ਰਧਾ ਤੇ ਭਾਵਨਾ ਹੈ, ਕਹਿਣ ਲੱਗਿਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੋਂ ਬਹੁਤ ਵੱਡੀ ਇੱਕ ਅਵਗਿਆ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ,
ਦੇਹੋਂ ਤਨਖਾਹ ਬੰਦ ਕਰ ਦੋ।
ਸਤਿਗੁਰੂ ਸਾਹਿਬ ਜੀ ਆਪ ਜੀ ਦੀ ਹਜ਼ੂਰੀ ਦੇ ਵਿੱਚ ਆ ਕਰਕੇ ਮੈਂ ਤਨਖਾਹ ਦੇ ਦੇਵਾਂਗਾ।
ਪੰਚ ਰਜਤ ਪਣ ਕੋ ਪ੍ਰੰਚਾ ਅੰਮ੍ਰਿਤ,
ਇਹ ਬਹੁਤ ਭਾਰੀ ਵੱਡੀ ਭੁੱਲ ਹੋ ਰਹੀ ਹੈ ਕਿ ਸਤਿਗੁਰੂ ਜੀ ਜਿਸ ਘੋੜੇ ਤੇ ਤੁਸਾਂ ਆਪ ਨੇ ਸਵਾਰ ਹੋਣਾ ਸੀ ਅੱਜ ਉਸ ਘੋੜੇ ਤੇ ਸਭ ਤੋਂ ਪਹਿਲਾਂ ਮੈਨੂੰ ਸਵਾਰੀ ਕਰਨੀ ਪੈ ਰਹੀ ਹੈ, ਇਹ ਸਤਿਗੁਰੂ ਸਾਹਿਬ ਜੀ ਮੇਰੀ ਭੁੱਲ ਨੂੰ ਆਪ ਨੇ ਖਿਮਾ ਕਰ ਦੇਣਾ। ਸਿੱਖ ਦੇ ਅੰਦਰ ਦੀ ਸ਼ਰਧਾ ਤੇ ਭਾਵਨਾ ਹੈ ਜਿਹੜੀ ਸਭ ਤੋਂ ਵਧੀਆ ਚੀਜ਼ ਗੁਰੂ ਕੇ ਸਿੱਖ ਨੂੰ ਪ੍ਰਾਪਤ ਹੁੰਦੀ ਹੈ, ਤੇ ਸਿੱਖ ਦਾ ਧਿਆਨ ਆਪਣੇ ਇਸ਼ਟ ਗੁਰੂ ਦੇ ਅੱਗੇ ਚਲਿਆ ਜਾਂਦਾ ਕਿ ਵਧੀਆ ਤੋਂ ਵਧੀਆ ਚੰਗੀ ਤੋਂ ਚੰਗੀ ਚੀਜ਼ ਮੈਂ ਆਪਣੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਾਂ। ਪਰ ਜਿਸ ਵੇਲੇ ਇਹ ਸਭ ਤੋਂ ਵਧੀਆ ਤੇ ਚੰਗੇ ਘੋੜੇ ਸਿੱਖਾਂ ਨੇ ਵੇਖੇ ਤੇ ਗੁਰੂ ਸਾਹਿਬ ਵਾਸਤੇ ਲੈ ਕੇ ਆਏ ਤੇ ਇੱਧਰ ਭਾਈ ਵਿਧੀ ਚੰਦ ਜੀ ਸਮਝਦੇ ਹਨ ਸਤਿਗੁਰੂ ਜੀ ਦੇ ਘੋੜੇ ਜਾਣ ਕੇ ਕਿ ਸਤਿਗੁਰੂ ਮੈਥੋਂ ਵਗਿਆ ਹੋ ਰਹੀ ਹੈ, ਮੈਥੋਂ ਬਹੁਤ ਵੱਡੀ ਭੁੱਲ ਹੋ ਰਹੀ ਹੈ, ਆਪ ਨੇ ਕਿਰਪਾ ਕਰਕੇ ਖਿਮਾ ਕਰ ਦੇਣਾ। ਪੰਜ ਰੁਪਈਆ ਦੀ ਕੜਾਹ ਪ੍ਰਸ਼ਾਦ ਦੀ ਦੇਗ ਪਾਈ ਵਿਧੀ ਚੰਦ ਜੀ ਨੇ ਅਰਦਾਸ ਵਿੱਚ ਨਾਮ ਲੈ ਲੈਣਾ ਕੀਤਾ ਹੈ।
ਅਰਪੋ ਮੈਂ ਬਖਸ਼ਾਵਨ ਕੇ ਹਿਤ,
ਕਹਿਣ ਲੱਗਿਆ ਸਤਿਗੁਰੂ ਜੀ ਮੈਂ ਆਪਣੀ ਭੁੱਲ ਬਖਸ਼ਾਉਣ ਦੇ ਵਾਸਤੇ ਪੰਜ ਰੁਪਈਆ ਦੀ ਕੜਾਹ ਪ੍ਰਸ਼ਾਦ ਦੀ ਦੇਗ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਆ ਕਰਕੇ ਮੈਂ ਦੇਗ ਕਰਵਾ ਦਿਆਂਗਾ, ਇਹ ਭੁੱਲ ਬਖਸ਼ਾਵਾਂਗਾ।
ਗੁਰ ਹਾਇ ਪਰ ਮੈਂ ਪੂਰਬ ਚਰ ਹਾਂ,
ਕਿਉਂਕਿ ਸਤਿਗੁਰੂ ਜਿਸ ਘੋੜੇ ਦੇ ਉੱਪਰ ਆਪ ਸਵਾਰੀ ਕਰਨੀ ਸੀ ਉਸ ਘੋੜੇ ਦੇ ਉੱਪਰ ਮੈਂ ਨਿਮਾਣਾ ਸੇਵਕ ਆਪ ਜੀ ਦਾ ਮੈਂ ਸਵਾਰ ਹੋ ਰਿਹਾ
ਹਾਂ।
ਸਤਿਗੁਰੂ ਜੀ ਮੇਰੀ ਮਜਬੂਰੀ ਹੈ, ਘੋੜੇ ਤੇ ਸਵਾਰ ਹੋਏ ਤੋਂ ਬਿਨਾਂ ਮੈਥੋਂ ਘੋੜਾ ਨਹੀਂ ਆਪ ਜੀ ਦੀ ਹਜ਼ੂਰੀ ਵਿੱਚ ਲਿਆਇਆ ਜਾ ਸਕਣਾ, ਮਜਬੂਰਨ ਮੈਂ ਆਪ ਜੀ ਦੇ ਚਰਨਾਂ ਤੇ ਕੋਲੋਂ ਮਾਫੀ ਮੰਗਦਾ ਹਾਂ।
ਪ੍ਰਦਕਸ਼ਨਾ ਫਿਰ ਚਹਵਾਸਾ,
ਇਸ ਤਰ੍ਹਾਂ ਦੇ ਨਾਲ ਭਾਵਨਾ ਦੇ ਨਾਲ ਅਰਦਾਸ ਕਰਕੇ ਭਾਈ ਵਿਧੀ ਚੰਦ ਜੀ ਨੇ ਘੋੜੇ ਦੀ ਪਰਿਕਰਮਾ ਕੀਤੀ ਹੈ, ਘੋੜੇ ਦੀ ਪਰਿਕਰਮਾ ਕਰਕੇ ਨਮਸਕਾਰ ਕੀਤੀ।
ਬੰਦਤ ਭਇਓ ਚਰਨ ਕੇ ਪਾਸਾ,
ਉਸ ਵੇਲੇ ਜਿਹੜਾ ਘੋੜਾ ਹੈ ਦਿਲਬਾਗ ਨਾਮ ਦਾ ਘੋੜੇ ਦੇ ਚਰਨਾਂ ਤੇ ਨਮਸਕਾਰ ਕੀਤੀ ਭਾਈ ਵਿਧੀ ਚੰਦ ਜੀ ਨੇ। ਇਹ ਕੇਵਲ ਹੱਡ ਚੰਮ ਦੇ ਮਾਸ ਉੱਪਰ ਭਾਈ ਵਿਧੀ ਚੰਦ ਜੀ ਨੇ ਨਮਸਕਾਰ ਨਹੀਂ ਕੀਤੀ, ਭਾਈ ਵਿਧੀ ਚੰਦ ਜੀ ਦਾ ਸਿਧਾਂਤ ਦੇਖੋ, ਭਾਈ ਵਿਧੀ ਚੰਦ ਜੀ ਗੁਰੂ ਕਾ ਘੋੜਾ ਜਾਣ ਰਹੇ ਨੇ, ਇਹ ਜਿਹੜਾ ਘੋੜਾ ਹੈ ਸਤਿਗੁਰੂ ਜੀ ਦਾ ਹੈ, ਭਾਵਨਾ ਦੇ ਨਾਲ ਘੋੜੇ ਨੂੰ ਕਿ ਗੁਰੂ ਕਾ ਘੋੜਾ ਹੈ ਜਾਣ ਕਰਕੇ ਭਾਈ ਵਿਧੀ ਚੰਦ ਜੀ ਨੇ ਨਮਸਕਾਰ ਕੀਤੀ।
ਲੈ ਸਤਨਾਮ ਤੁਰੰਗ ਅਰੂੜਾ,
ਉਸ ਵੇਲੇ ਸਤਨਾਮ ਵਾਹਿਗੁਰੂ ਕਹਿ ਕੇ ਭਾਈ ਵਿਧੀ ਚੰਦ ਜੀ ਨੇ ਮਾਰੀ ਪਲਾਕੀ, ਘੋੜੇ ਤੇ ਸਵਾਰ ਹੋ ਗਏ।
ਉਤੋ ਜੀਨ ਮਹਿ ਚਾਬੁਕ ਰੂੜਾ,
ਜਿਹੜੀ ਇਹ ਕਾਠੀਆਂ ਰੱਖੀਆਂ ਹੋਈਆਂ ਸਨ ਸੰਭਾਲ ਕੇ, ਉਹਨਾਂ ਕਾਠੀਆਂ ਦੇ ਵਿੱਚ ਇੱਕ ਚਾਬਕ ਸੀ, ਕੋਰੜਾ ਸੀ।
ਕੰਚਨ ਦੰਡ ਜਵਾਹਰ ਜਰਿਓ,
ਜਿਹੜੇ ਇੰਨੇ ਕੀਮਤੀ ਘੋੜੇ ਹੈ, ਇੰਨੀ ਕੀਮਤੀ ਕਾਠੀਆਂ ਨੇ, ਰਕਾਬਾਂ ਨੇ, ਹੁਣ ਉਹਨਾਂ ਦੇ ਜਿਹੜੇ ਕੋਰੜੇ ਹੈ, ਚਾਬਕ ਹੈ, ਜਿਨ੍ਹਾਂ ਦੇ ਨਾਲ ਘੋੜੇ ਨੂੰ ਤੋਰਿਆ ਜਾਂਦਾ, ਕਵੀ ਜੀ ਕਹਿੰਦੇ ਉਹ ਸੋਨੇ ਦੇ ਦੰਡਿਆਂ ਵਾਲੇ ਹਨ।
ਸੋ ਵਿਧੀਏ ਕਰ ਧਾਰਨ ਕਰਿਓ,
ਉਹਨਾਂ ਦੇ ਵਿੱਚ ਵੀ ਹੀਰਿਆਂ ਦੀਆਂ ਕਣੀਆਂ ਲੱਗੀਆਂ ਨੇ। ਭਾਈ ਵਿਧੀ ਚੰਦ ਜੀ ਨੇ ਆਪਣੇ ਹੱਥ ਦੇ ਵਿੱਚ ਉਹ ਚਾਬਕ ਲੈ ਲੈਣਾ ਕੀਤਾ, ਕੋਰੜਾ ਪਕੜ ਲੈਣਾ ਕੀਤਾ ਹੈ।
ਇਤ ਉਤ ਕੁਛ ਫੇਰਿਓ ਤਬ ਘੋਰਾ,
ਭਾਈ ਵਿਧੀ ਚੰਦ ਜੀ ਨੇ ਆਸੇ ਪਾਸੇ ਕਿਲੇ ਦੇ ਵਿੱਚ ਕੁਝ ਕੁ ਘੋੜੇ ਨੂੰ ਫੇਰਨਾ ਕੀਤਾ, ਘੋੜੇ ਤੇ ਸਵਾਰ ਹੋ ਕੇ।
ਤੁੰਦ ਵਿਸ਼ਾਲ ਕੀਨ ਬੜ ਜੋਰਾ,
ਉਸ ਵੇਲੇ ਜਿਹੜਾ ਘੋੜਾ ਸੀ ਉਸ ਨੂੰ ਵਿਸਾਲ ਬਹੁਤਾ ਤੁੰਗ ਮੈਨੇ ਤੇਜ ਕਰ ਲੈਣਾ ਕੀਤਾ।
ਦੁਰਗ ਕੰਦ ਜੋ ਹੁਤੀ ਟਪਾਵਨ,
ਭਾਈ ਵਿਧੀ ਚੰਦ ਜੀ ਵੇਖਦੇ ਨੇ ਕਿ ਜਿਹੜੇ ਪਾਸੇ ਦੀ ਕਿਲੇ ਦੀ ਉੱਪਰੋਂ ਕੰਧ ਟਪਾਉਣੀ ਹੈ,
ਇਸ ਕੇ ਕਰ ਸਨ ਮੁਖ ਚਲ ਜਾਵਨ,
ਕਿ ਫਿਰ ਉਸ ਕਿਲੇ ਦੇ ਵੱਲ ਕੰਧ ਦੇ ਵੱਲ ਘੋੜੇ ਨੂੰ ਤੇਜ਼ੀ ਦੇ ਨਾਲ ਲੈ ਕਰਕੇ ਜਾਣਾ ਚਾਹਿਆ ਹੈ।
ਇੱਕ ਹੱਥ ਚਾਬੁਕ ਕੋ ਮਾਰਾ,
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਇੱਕ ਹੱਥ ਦੇ ਵਿੱਚ ਚਾਬਕ ਕੋਰੜਾ ਲੈ ਕੇ ਵਿਧੀ ਚੰਦ ਜੀ ਨੇ ਘੋੜੇ ਨੂੰ ਮਾਰ ਦਿੱਤਾ।
ਰਿਸ ਤੁਰੰਗ ਤਨ ਓਜ ਸੰਭਾਰਾ,
ਉਸ ਵੇਲੇ ਘੋੜੇ ਨੇ ਬਹੁਤ ਗੁੱਸੇ ਦੇ ਵਿੱਚ ਆ ਕਰਕੇ ਆਪਣੇ ਸਾਰੇ ਸਰੀਰ ਨੂੰ ਸੰਭਾਲ ਲੈਣਾ ਕੀਤਾ।
ਜਿਸ ਕੇ ਫੂਲ ਛਰੀ ਨਹਿਲਾਈ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਪਿਆਰਿਓ ਜਿਨ੍ਹਾਂ ਘੋੜਿਆਂ ਦੇ ਕਦੇ ਫੁੱਲ ਦੀ ਛਟੀ ਨਹੀਂ ਸੀ ਲੱਗੀ,
ਲਗਤ ਉਠਿਓ ਕਰ ਬਾਗ ਉਠਾਈ,
ਜਿਸ ਵੇਲੇ ਭਾਈ ਵਿਧੀ ਚੰਦ ਜੀ ਨੇ ਕੋਰੜਾ ਮਾਰਿਆ ਉਹ ਘੋੜਾ ਲੱਗਣ ਸਾਰ ਕੋਰੜੇ ਦੇ ਛਾਲ ਮਾਰੀ ਘੋੜੇ ਨੇ,
ਇੱਕ ਦੋਏ ਛਾਲ ਕੰਧ ਲੱਗ ਕੀਨ।
ਉਸ ਵੇਲੇ ਭਾਈ ਵਿਧੀ ਚੰਦ ਜੀ ਨੇ ਜਿਹੜੇ ਰੈਂਪ ਬਣੇ ਹੁੰਦੇ ਨੇ ਅੱਜ ਕੱਲ ਕਿਲਿਆਂ ਦੇ ਵਿੱਚ ਤੁਸੀਂ ਵੇਖਦੇ ਹੋ, ਜਿਨ੍ਹਾਂ ਦੇ ਰਾਹੀਂ ਤੋਪਾਂ ਨੂੰ ਉੱਪਰ ਕਿਲੇ ਦੀ ਚੋਟੀ ਦੇ ਉੱਪਰ ਲੈ ਕੇ ਜਾਂਦਾ ਜਾਇਆ ਜਾਂਦਾ ਹੈ, ਉਹਨਾਂ ਕਿਲਿਆਂ ਦੇ ਵਿੱਚ ਜਿਹੜੇ ਰੈਂਪ ਬਣੇ ਨੇ ਉਹਨਾਂ ਰੈਂਪਾਂ ਤੇ ਜਿਨ੍ਹਾਂ ਦੇ ਰਾਹੀਂ ਤੋਪਾਂ ਆਦਿਕਾਂ ਨੂੰ ਕਿਲੇ ਦੇ ਉੱਪਰ ਤੱਕ ਲਿਜਾਇਆ ਜਾਂਦਾ, ਭਾਈ ਵਿਧੀ ਚੰਦ ਜੀ ਉਹਨਾਂ ਰੈਂਪਾਂ ਦੇ ਰਾਹੀਂ ਘੋੜੇ ਨੂੰ ਉੱਪਰ ਲੈ ਕਰਕੇ ਗਏ ਨੇ। ਜਿਸ ਵੇਲੇ ਘੋੜੇ ਨੂੰ ਉੱਪਰ ਲੈ ਕਰਕੇ ਚਲੇ ਗਏ ਉਸ ਤੋਂ ਬਾਅਦ ਤਕਰੀਬਨ 3-4 ਫੁੱਟ ਬਾਕੀ ਕੰਧ ਰਹਿ ਜਾਂਦੀ ਹੈ। ਭਾਈ ਵਿਧੀ ਚੰਦ ਜੀ ਨੇ ਜਿਸ ਵੇਲੇ ਚਾਬਕ ਮਾਰਿਆ ਘੋੜੇ ਨੇ ਇੱਕ ਦੋ ਛਾਲਾਂ ਉਸ ਕੰਧ ਤੱਕ ਮਾਰਨਾ ਕੀਤੀਆਂ ਰਿੰਪ ਦੇ ਉੱਪਰੋਂ ਤਹਾਂ ਚੜ ਕਰਕੇ
ਰਿਸਤੇ ਉੱਚੀ ਕਛੂ ਨਾ ਚੀਨ
ਜਿਸ ਵੇਲੇ ਕੋਰੜਾ ਮਾਰਿਆ ਭਾਈ ਵਿਧੀ ਚੰਦ ਜੀ ਨੇ ਉਸ ਵੇਲੇ ਬੜੇ ਗੁੱਸੇ ਦੇ ਵਿੱਚ ਜਿਹੜਾ ਇਹ ਦਲਵਾਗ ਨਾਮ ਦਾ ਘੋੜਾ ਸੀ ਉਸਨੇ ਛਾਲ ਮਾਰ ਦੇਣਾ ਕੀਤੀ
ਚਾਰੋਂ ਚਰਨ ਉਚਾਏ ਉਚੇਰੇ
ਉਸ ਵੇਲੇ ਜਿਹੜੇ ਚਾਰੇ ਪੈਰ ਸੀ ਘੋੜੇ ਨੇ ਇਤਨੇ ਉੱਚੀ ਚੁੱਕ ਲੈਣਾ ਕੀਤੇ
ਭਇਓ ਕੰਧ ਤੇ ਉੱਚ ਬਡੇਰੇ
ਜਿਹੜੀ ਚਾਰ ਪੰਜ ਫੁੱਟ ਉੱਪਰ ਕਿਲੇ ਦੇ ਕੰਧ ਰਹਿ ਜਾਂਦੀ ਹੈ ਉਸ ਦੇ ਨਾਲੋਂ ਵੀ ਘੋੜੇ ਨੇ ਉੱਚੀ ਛਾਲ ਮਾਰ ਦੇਣਾ ਕੀਤੀ
ਛਟਕਾਰੀ ਦੁਮਚੀ ਪਰਮਾਈ
ਉਸ ਵੇਲੇ ਜਿਹੜੇ ਛਟਕਾਰੀ ਆਪਣੀ ਗਰਦਨ ਦੇ ਵਾਲ ਸਨ ਘੋੜੇ ਨੇ ਝਟਕਾ ਦੇਣਾ ਕੀਤੇ ਤੇ ਪੂਛ ਨੂੰ ਘੁਮਾਉਣਾ ਕੀਤਾ
ਸਰਤਾ ਵਿਖੇ ਪਰਿਓ ਤਬ ਜਾਈ
ਉਸ ਵੇਲੇ ਭਾਈ ਵਿਧੀ ਚੰਦ ਜੀ ਦੇ ਸਮੇਤ ਘੋੜਾ ਜਿਹੜੀ ਨਦੀ ਰਾਵੀ ਹੈ ਉਸ ਦੇ ਅੰਦਰ ਜਾ ਕਰਕੇ ਵਿੱਚ ਸਿੱਟ ਲੈਣਾ ਕੀਤਾ
ਉਤੋਂ ਗੰਭੀਰ ਨੀਰ ਤੇ ਸਥਾਨ
ਦੂਸਰੇ ਪਾਸੇ ਨਦੀ ਦੇ ਵਿੱਚ ਬਹੁਤ ਡੂੰਘਾ ਥਾਂ ਸੀ ਪਾਣੀ ਸੀ
ਭੀਗਿਓ ਇੱਕ ਵਾਰ ਬਲਵਾਨ
ਇਹ ਜਿਹੜਾ ਦਰਵਾਗ ਨਾਮ ਦਾ ਘੋੜਾ ਹੈ ਇੱਕ ਵਾਰ ਪਾਣੀ ਦੇ ਵਿੱਚ ਨਦੀ ਦੇ ਵਿੱਚ ਸਾਰਾ ਭਿੱਜ ਜਾਣਾ ਕੀਤਾ ਭਾਈ ਵਿਧੀ ਚੰਦ ਨੇ ਜਿਸ ਵੇਲੇ ਘੋੜੇ ਦੇ ਉੱਪਰ ਚੜ ਕਰਕੇ ਘੋੜੇ ਦੀ ਛਾਲ ਮਰਵਾਈ ਤਾਂ ਉਸ ਵੇਲੇ ਕੰਨਾਂ ਦੇ ਵਿੱਚ ਪਾਣੀ ਆਦਿਕ ਨਾ ਘੋੜੇ ਦੇ ਪੈ ਜਾਵੇ ਇਹ ਸਾਰੇ ਪ੍ਰਬੰਧ ਕਰਕੇ ਭਾਈ ਵਿਧੀ ਚੰਦ ਜੀ ਨੇ ਘੋੜੇ ਦੀ ਛਾਲ ਮਰਵਾ ਦਿੱਤੀ ਹੈ
ਹਾਏ ਅਰੂਢ ਬੇ ਮਹਿਮਤ ਮਹਾਂ
ਜਿਹੜੇ ਭਾਈ ਵਿਧੀ ਚੰਦ ਜੀ ਘੋੜਾ ਸਵਾਰੀ ਬੜੀ ਸੁੰਦਰ ਤਰੀਕੇ ਦੇ ਨਾਲ ਕਰਨੀ ਜਾਣਦੇ ਹਨ
ਵਾਗ ਉਸਾਰ ਸੰਭਾਰਿਓ ਤਹਾਂ
ਉਸੇ ਵਕਤ ਪਾਣੀ ਦੇ ਵਿੱਚ ਜਦ ਇੱਕ ਵਾਰ ਚੁੰਭਾ ਲੱਗ ਗਿਆ ਹੈ ਭਾਈ ਵਿਧੀ ਚੰਦ ਜੀ ਘੋੜੇ ਤੋਂ ਡਿੱਗੇ ਨਹੀਂ ਕਿਤਨੇ ਵੱਡੇ ਹੁਸ਼ਿਆਰ ਹੋਣਗੇ ਭਾਈ ਵਿਧੀ ਚੰਦ ਜੀ ਕਿਤਨੇ ਵੱਡੇ ਘੋੜ ਸਵਾਰ ਨੇ ਭਾਈ ਵਿਧੀ ਚੰਦ ਜੀ ਪਾਣੀ ਦੇ ਵਿੱਚ ਇੱਕ ਵਾਰ ਤਾਂ ਬਿਲਕੁਲ ਚੁੰਭਾ ਲੱਗ ਗਿਆ ਘੋੜੇ ਦੀ ਵੀ ਹੇਠਾਂ ਚਲਿਆ ਗਿਆ ਡੁੱਬ ਗਿਆ ਉਸ ਤੋਂ ਬਾਅਦ ਭਾਈ ਵਿਧੀ ਚੰਦ ਜੀ ਨੇ ਗਰਦਨ ਦੇ ਵਾਲਾਂ ਨੂੰ ਇਤਨੀ ਕੱਸ ਕੇ ਪਕੜਿਆ ਹੋਇਆ ਕਿ ਬਿਲਕੁਲ ਵੀ ਆਸੇ ਪਾਸੇ ਨਹੀਂ ਹੋਏ
ਸਾਨੂੰ ਲੱਗ ਜਲ ਘਰ ਕੈ ਤਰਿਓ
ਇਸ ਤਰ੍ਹਾਂ ਦੇ ਨਾਲ ਭਾਈ ਵਿਧੀ ਚੰਦ ਜੀ ਨੇ ਫਿਰ ਘੋੜੇ ਦੇ ਉੱਪਰ ਸਵਾਰ ਹੋ ਕੇ ਜਦ ਪਾਣੀ ਨੂੰ ਚੀਰਦੇ ਜਾ ਰਹੇ ਨੇ ਜਿਹੜਾ ਘੋੜਾ ਹੈ ਇਹ ਜਾਨੂ ਮਹਿਣੇ ਗੋਡਿਆਂ ਤੱਕ ਭਾਈ ਵਿਧੀ ਚੰਦ ਜੀ ਸਵਾਰ ਹੋਏ ਦੇ ਪਾਣੀ ਕਰਕੇ ਪਾਰ ਲੰਘ ਗਿਆ
ਭਇਓ ਪਾਰ ਬਲ ਤਨ ਸੰਭਰਿਓ
ਪਾਰ ਹੋ ਗਿਆ ਆਪਣੇ ਬਲ ਸਰੀਰ ਨੂੰ ਭਾਈ ਵਿਧੀ ਚੰਦ ਜੀ ਨੇ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਹੈ
ਛਾਰ ਬਾਰ ਮੈਂ ਮਾਰੀ
ਕਵੀ ਜੀ ਕਹਿੰਦੇ ਜਿਸ ਵੇਲੇ ਪਾਣੀ ਦੇ ਵਿੱਚ ਨਦੀ ਦੇ ਵਿੱਚ ਭਾਈ ਵਿਧੀ ਚੰਦ ਜੀ ਨੇ ਘੋੜੇ ਦੀ ਛਾਲ ਮਰਵਾਈ
ਉਛਰਿਓ ਵੱਡੇ ਬੇਗ ਤੇ ਬਾਰੀ
ਉਸ ਵੇਲੇ ਬੜੀ ਤੇਜ਼ੀ ਦੇ ਨਾਲੋਂ ਤਾਹਾਂ ਤੋਂ ਜਦ ਛਾਲ ਮਾਰੀ ਘੋੜੇ ਨੇ ਬਹੁਤ ਉੱਚੀ ਤੱਕ ਦੂਰ ਦੂਰ ਤੱਕ ਆਵਾਜ਼ ਸੁਣੀ ਤੇ ਪਾਣੀ ਜਿਹੜਾ ਸੀ ਉਹ ਬੜੀ ਦੂਰ ਦੂਰ ਤੱਕ ਚਲਿਆ ਗਿਆ
ਸ਼ਬਦ ਬਿਲੰਦ ਪਇਓ ਤਬ ਐਸੇ
ਉਸ ਵੇਲੇ ਬਹੁਤ ਭਾਰੀ ਵੱਡੀ ਆਵਾਜ਼ ਜਿਹੜੀ ਸੀ ਪਾਣੀ ਦੇ ਵਿੱਚ ਡਿੱਗਣ ਦੀ ਆਈ
ਜਰ ਖਰ ਗਿਰਹਿ ਅਟਾਰੀ ਜੈਸੇ
ਜਿਸ ਤਰ੍ਹਾਂ ਜਿਹੜੀ ਨਿਉ ਆ ਇਹ ਖੇਰ ਕਰਕੇ ਕੋਈ ਬਹੁਤ ਵੱਡੀ ਅਟਾਰੀ ਕੋਈ ਪਾਣੀ ਦੇ ਵਿੱਚ ਡਿੱਗ ਪੈਣਾ ਕਰੇ
ਉਤੋਂ ਪਾਹਰੂ ਜਾਗਤ ਜੋਈ
ਜਿਹੜੇ ਬੜੇ ਦੂਰ ਦੂਰ ਤੱਕ ਪਹਿਰੇਦਾਰ ਕੋਈ ਖੜੋਤੇ ਹੋਏ ਪਹਿਰਾ ਦੇ ਰਹੇ ਸਨ
ਨਿਤ ਜਲ ਜੰਤ ਵਿਚਾਰ ਹੈ ਤੇਈ
ਉਹ ਸਾਰੇ ਸਮਝਦੇ ਨੇ ਕਿ ਸ਼ਾਇਦ ਕੋਈ ਜਲ ਜੰਤੂ ਹੋਵੇਗਾ ਕਿਉਂਕਿ ਭਾਈ ਵਿਧੀ ਚੰਦ ਜੀ ਹਰ ਰੋਜ਼ ਇੱਕ ਖੰਗਰ ਲਿਆ ਕਰਕੇ ਪਾਣੀ ਦੇ ਵਿੱਚ ਸਿੱਟਦੇ ਹਨ
ਸੁਣ ਕੇ ਨਾਦ ਤੂਸ਼ਨੀ ਰਹੇ
ਪਹਿਰੇਦਾਰ ਆਵਾਜ਼ ਪਾਣੀ ਦੀ ਸੁਣ ਕੇ ਖੜਾਕ ਸੁਣ ਕੇ ਪਾਣੀ ਦਾ ਉਹ ਚੁੱਪ ਧਾਰਨ ਕਰਕੇ ਬੈਠੇ ਰਹੇ
ਕਛ ਨਹਿ ਲਹੇ ਨਾ ਬਚਮੁਖ ਕਹੇ
ਬਚਨਮੁਖ ਦੇ ਵਿੱਚੋਂ ਆਖਣਾ ਕੀਤੇ ਕਹਿੰਦੇ ਹਰ ਰੋਜ਼ ਹੀ ਕੋਈ ਨਾ ਕੋਈ ਜਾਨਵਰ ਜਿਹੜਾ ਪਾਣੀ ਦਾ ਜਲ ਜੰਤੂ ਉਛਲਦਾ ਹੈ
ਵਿਧੀ ਚੰਦ ਬੜ ਸੁਮਤ ਪਰਬੀਨਾ
ਭਾਈ ਵਿਧੀ ਚੰਦ ਜੀ ਜੋ ਸ੍ਰੇਸ਼ਟ ਮਤ ਦੇ ਧਨੀ ਹਨ ਮਾਲਕ ਹਨ
ਤਟ ਥਿਰ ਤੁਰੰਗ ਦਿਲਾਸੋ ਦੀਨਾ
ਬੜੀ ਛੇਤੀ ਜਾ ਕਰਕੇ ਪਾਰਲੇ ਕਿਨਾਰੇ ਭਾਈ ਵਿਧੀ ਚੰਦ ਜੀ ਨੇ ਘੋੜੇ ਨੂੰ ਦਿਲਾਸਾ ਦਿੱਤਾ
ਗਰੀਵਾ ਪਰ ਧਾਰ ਧਾਰ ਕਰ ਹੱਥ
ਉਸ ਵੇਲੇ ਘੋੜੇ ਦੀ ਗਰਦਨ ਦੇ ਉੱਪਰ ਹੱਥ ਰੱਖ ਕਰਕੇ
ਉਤੋ ਤੇਜ ਕਰ ਧੀਰਜ ਸਾਥ
ਜਿਹੜਾ ਘੋੜਾ ਬੜੀ ਤੇਜ਼ੀ ਦੇ ਨਾਲ ਭੱਜਿਆ ਜਾ ਰਿਹਾ ਸੀ ਤੇਜ਼ ਜਾ ਰਿਹਾ ਸੀ ਭਾਈ ਵਿਧੀ ਚੰਦ ਜੀ ਨੇ ਦਿਲਾਸਾ ਦੇ ਕੇ ਘੋੜੇ ਨੂੰ ਪੁਚਕਾਰ ਕੇ ਹੌਲੀ ਕਰ ਲੈਣਾ ਕੀਤਾ ਹੈ।
ਨਿਤ ਦਿਨ ਮੈਂ ਪਿਖ ਧਾਤ ਵਿਚਾਰਤ।
ਭਾਈ ਵਿਧੀ ਚੰਦ ਜੀ ਜਿਸ ਦਾ ਘਾ ਨੂੰ ਹਰ ਰੋਜ਼ ਹੀ ਵਿਚਾਰਦੇ ਰਹਿੰਦੇ ਸਨ, ਜਿਹੜੇ ਰਸਤਿਆਂ ਨੂੰ ਵੇਖਦੇ ਸਨ।
ਕੰਧਨ ਦੀ ਪਿਖ ਪੰਥ ਨਿਹਾਰਤ।
ਕਦੇ ਕਿਲੇ ਦੇ ਉੱਪਰ ਖੜ ਖੜ ਕੇ ਵੇਖਦੇ ਸਨ ਕਿ ਕਿਹੜੇ ਰਸਤੇ ਦੇ ਵਿੱਚ ਦੀ ਮੈਂ ਘੋੜੇ ਨੂੰ ਲੈ ਕਰਕੇ ਜਾਵਾਂਗਾ। ਜਿਹੜੀਆਂ ਇਹ ਗਿਉਂਤ ਬੰਦੀਆਂ ਭਾਈ ਵਿਧੀ ਚੰਦ ਜੀ ਨੇ ਪਹਿਲਾਂ ਬਣਾਈਆਂ ਹੋਈਆਂ ਸਨ, ਉਹਨਾਂ ਦੇ ਮੁਤਾਬਕ ਭਾਈ ਵਿਧੀ ਚੰਦ ਜੀ ਘੋੜੇ ਨੂੰ ਲੈ ਕਰਕੇ ਜਾ ਰਹੇ ਹਨ।
ਸੋ ਸਭ ਕਰ ਨਿਰਨੇ ਮਗ ਚਲ।
ਚੰਗੀ ਤਰ੍ਹਾਂ ਉਹਨਾਂ ਸਾਰਿਆਂ ਨਿਸ਼ਾਨੀਆਂ ਨੂੰ ਵੇਖ ਕਰਕੇ ਭਾਈ ਵਿਧੀ ਚੰਦ ਜੀ ਨੇ ਨਿਰਣਾ ਕਰਕੇ ਕਿ ਮੈਂ ਕਿਲੇ ਤੋਂ ਖੜ ਕੇ ਵੇਖਦਾ ਸਾਂ ਕਿ ਇਧਰਲੇ ਪਾਸੇ ਨੂੰ ਘੋੜਾ ਜਿਹੜਾ ਚਲਿਆ ਜਾਏਗਾ ਤੇ ਵਧੀਆ ਚੰਗੀ ਗੱਲ ਹੋਵੇਗੀ। ਕਹਿੰਦੇ ਉਹ ਸਾਰੀਆਂ ਨਿਸ਼ਾਨੀਆਂ ਜਿਹੜਾ ਪਹਿਲਾਂ ਦੂਰ ਵੇਖ ਵੇਖ ਕੇ ਰਸਤਾ ਤੈਅ ਕਰਦੇ ਸਨ, ਉਹ ਸਾਰੇ ਰਸਤੇ ਨੂੰ ਵੇਖ ਕੇ ਉਸ ਦੇ ਮੁਤਾਬਕ ਜਾ ਰਹੇ ਨੇ।
ਗੁਰਸਨ ਮੁਖ ਮੁਖ ਕਰ ਤਿਸ ਕਾਲਾ।
ਉਸ ਵੇਲੇ ਸਤਿਗੁਰੂ ਜੀ ਦੇ ਸਨਮੁਖ ਮੁਖ ਕਰਕੇ ਭਾਈ ਵਿਧੀ ਚੰਦ ਜੀ ਜਾ ਰਹੇ ਨੇ।
ਅਧਿਕ ਆਨੰਦਤ ਸੁਮਤ ਬਿਲੰਗ।
ਹੁਣ ਇਤਨਾ ਵੱਡਾ ਬੜੀ ਦਲੇਰੀ ਦੇ ਨਾਲ ਭਾਈ ਵਿਧੀ ਚੰਦ ਜੀ ਕਾਰਜ ਕਰਕੇ ਆਏ ਨੇ। ਹਿਰਦੇ ਚ ਭਾਈ ਵਿਧੀ ਚੰਦ ਜੀ ਬੜੇ ਪ੍ਰਸੰਨ ਹਨ।
ਚਲਹਿ ਤੁਰੰਗ ਪਾਉਣ ਮਾਨਿੰਦ।
ਜਿਹੜਾ ਘੋੜਾ ਹੈ ਦਿਲਬਾਗ, ਇਹ ਹਵਾ ਨੂੰ ਵੀ ਪਿੱਛੇ, ਹਵਾ ਦੇ ਪ੍ਰਵਾਹ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ ਬੜੀ ਤੇਜ਼ੀ ਦੇ ਨਾਲ।
ਸਤਿਗੁਰ ਸ਼ਬਦ ਬਦਨ ਤੇ ਗਾਵੇ।
ਭਾਈ ਵਿਧੀ ਚੰਦ ਜੀ ਸਤਿਗੁਰੂ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਮੁੱਖ ਵਾਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਆਪਣੇ ਮੁੱਖ ਦੇ ਵਿੱਚੋਂ ਸ਼ਬਦ ਪੜ੍ਹਦੇ ਜਾ ਰਹੇ ਨੇ।
ਭਾ ਪ੍ਰਮੋਦ ਸੋ ਹਿਰਦੈ ਨਮਾਵੈ।
ਕਹਿੰਦੇ ਹਿਰਦੇ ਦੇ ਅੰਦਰ ਭਾਈ ਵਿਧੀ ਚੰਦ ਜੀ ਸਮਾਉਂਦੇ ਨਹੀਂ, ਇੰਨੀ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਕਾਰਜ ਵਾਸਤੇ ਮੈਂ ਆਇਆ ਸਾਂ, ਕਸੇਰਾ ਬਣ ਕੇ ਰਿਹਾ ਸੀ, ਘਾਹ ਖੋਦਦਾ ਰਿਹਾ, ਕਹਿੰਦੇ ਅੱਜ ਉਹ ਕਾਰਜ ਪੂਰਾ ਹੋ ਗਿਆ।
ਸ੍ਰੀ ਮੁੱਖ ਵਾਕ ਗੁਰ ਮੇਰਾ ਸੰਗ ਸਦਾ ਹੈ ਨਾਲੇ।
ਭਾਈ ਵਿਧੀ ਚੰਦ ਜੀ ਸ਼ਬਦ ਕਿਹੜਾ ਪੜ੍ਹਦੇ ਜਾ ਰਹੇ ਨੇ? ਸ਼ਬਦ ਪੜ੍ਹ ਰਹੇ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿ ਗੁਰੂ ਮੇਰਾ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਹੈ।
ਸਿਮਰ ਸਿਮਰ ਤਿਸ ਸਦਾ ਸੰਭਾਲੇ।
ਐਸੇ ਸਤਿਗੁਰਾਂ ਨੂੰ ਮੈਂ ਯਾਦ ਕਰ ਕਰਕੇ, ਮਨ ਵਾਣੀ ਸਰੀਰ ਕਰਕੇ, ਹਿਰਦੇ ਦੇ ਅੰਦਰ ਉਸ ਦਾ ਚਿੰਤਨ ਕਰਦਾ ਹਾਂ, ਸੰਭਾਲਦਾ ਹਾਂ ਚਿੱਤ ਦੇ ਅੰਦਰ।
ਇਤਿਆਦਿਕ ਤੁਕ ਗਾਵਤ ਆਵੇ।
ਇਸ ਤੋਂ ਆਦਿਕ ਲੈ ਕਰਕੇ ਜਿਹੜੇ ਬੇਨਤੀਆਂ ਦੇ ਸ਼ਬਦ ਨੇ, ਭਾਈ ਵਿਧੀ ਚੰਦ ਜੀ ਘੋੜੇ ਤੇ ਸਵਾਰ ਹੋਏ ਪੜ੍ਹਦੇ ਜਾ ਰਹੇ ਨੇ।
ਹਾਏ ਕੀ ਪੀਠ ਚੜਨ ਸੁਖ ਪਾਵੇ।
ਜੋ ਕੁਝ ਘੋੜੇ ਦੇ ਉੱਪਰ ਸਵਾਰੀ ਕਰਨ ਦਾ ਸੁਖ ਹੈ, ਉਹ ਭਾਈ ਵਿਧੀ ਚੰਦ ਜੀ ਮਾਣਦੇ ਜਾ ਰਹੇ ਨੇ।
ਹਿਮ ਬਡ ਬਲ ਤੇ ਗਮਨਿਓ ਘੋਰਾ।
ਇਸ ਪ੍ਰਕਾਰ ਦੇ ਨਾਲ ਬੜੇ ਬਲ ਦੇ ਨਾਲ, ਬੜੀ ਤੇਜ਼ੀ ਦੇ ਨਾਲ ਘੋੜਾ ਅੱਗੇ ਵੱਧਦਾ ਜਾ ਰਿਹਾ ਹੈ।
ਨਹਿ ਵਿਧੀਏ ਤਨ ਹਾਲਹਿ ਥੋਰਾ।
ਘੋੜਾ ਐਸੇ ਤਰੀਕੇ ਦੇ ਨਾਲ, ਐਸੀ ਸੁੰਦਰ ਚਾਲ ਚੱਲ ਰਿਹਾ ਹੈ, ਭਾਈ ਵਿਧੀ ਚੰਦ ਜੀ ਦਾ ਸਰੀਰ ਬਿਲਕੁਲ ਹਿਲਦਾ ਨਹੀਂ ਹੈ।
ਉਦਿਓ ਚੰਦ ਯੁਗ ਘਟਕਾ ਪਾਛੇ।
ਜਿਸ ਵੇਲੇ ਪਿਛਲੇ ਪਹਿਰ ਜਿਹੜਾ ਚੰਦਰਮਾ ਸੀ ਆਕਾਸ਼ ਦੇ ਅੰਦਰ, ਉਹ ਚੜ ਗਿਆ।
ਦੇਖਣ ਲੱਗਿਓ ਪੰਥ ਸਭ ਆਛੇ।
ਉਸ ਵੇਲੇ ਜਿਹੜਾ ਪਿਛਲੇ ਸਮੇਂ ਦੇ ਅੰਦਰ ਅੰਮ੍ਰਿਤ ਵੇਲੇ ਜਿਸ ਵੇਲੇ ਚੰਦਰਮਾ ਆਕਾਸ਼ ਦੇ ਅੰਦਰ ਚੜ ਗਿਆ, ਉਸ ਵੇਲੇ ਦਿਸਣ ਲੱਗ ਪਿਆ ਰਸਤਾ।
ਦੇਤ ਦਿਲਾਸਾ ਮਾਰਗ ਚੱਲ ਹੈ।
ਰਸਤੇ ਦੇ ਵਿੱਚ ਦਿਲਾਸਾ ਦਿੰਦਿਆਂ ਹੋਇਆ ਘੋੜੇ ਦੇ ਉੱਪਰ ਸਵਾਰ ਹੋਏ ਭਾਈ ਵਿਧੀ ਚੰਦ ਜੀ ਜਾ ਰਹੇ ਨੇ।
ਭੂਲਨ ਤੇ ਨਭ ਉਡਨ ਸੰਭਾਲ ਹੈ।
ਇਸ ਵੇਲੇ ਭਾਈ ਵਿਧੀ ਚੰਦ ਜੀ ਕੋਈ ਰਸਤੇ ਦਾ ਭੁਲੇਖਾ ਲੱਗ ਜਾਂਦਾ ਹੈ, ਤਾਂ ਉਸ ਵੇਲੇ ਆਕਾਸ਼ ਦੇ ਤਾਰਿਆਂ ਦੇ ਵੱਲ ਭਾਈ ਵਿਧੀ ਚੰਦ ਜੀ ਵੇਖ ਕੇ ਸੇਧ ਲੈ ਕੇ ਤੁਰੇ ਜਾ ਰਹੇ ਨੇ।
ਗ੍ਰਾਮ ਕੇ ਨਗਰੀ ਆਏ ਅਗਾਰੀ।
ਜਿਹੜਾ ਵੀ ਅੱਗੇ ਕੋਈ ਨਗਰ ਆ ਜਾਂਦਾ, ਕੋਈ ਸ਼ਹਿਰ ਆ ਜਾਂਦਾ, ਕੋਈ ਛੋਟਾ ਵੱਡਾ ਪਿੰਡ ਆ ਜਾਂਦਾ ਹੈ,
ਨਹੀਂ ਪ੍ਰਵੇਸ਼ ਹੈ ਕਿਸੂ ਮਝਾਰੀ।
ਭਾਈ ਵਿਧੀ ਚੰਦ ਜੀ ਕਿਸੇ ਪਿੰਡ ਦੇ ਵਿੱਚ, ਕਿਸੇ ਨਗਰ ਸ਼ਹਿਰ ਦੇ ਵਿੱਚ ਨਹੀਂ ਪ੍ਰਵੇਸ਼ ਕਰਦੇ, ਪਿੰਡ ਤੋਂ ਬਾਹਰ ਬਾਹਰ ਹੀ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਨੇ।
ਬਹਿਰ ਬਹਿਰ ਹੀ ਮਾਰਗ ਚੱਲੇ।
ਪਿੰਡ ਤੋਂ ਸ਼ਹਿਰਾਂ ਤੋਂ ਬਾਹਰ ਬਾਹਰ ਹੀ ਭਾਈ ਵਿਧੀ ਚੰਦ ਜੀ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ।
ਆਏ ਨਦੀ ਜਹ ਦੋਨੋ ਮਿਲੇ,
ਜਿਸ ਥਾਂ ਤੇ ਆ ਕਰਕੇ ਦੋ ਨਦੀਆਂ ਮਿਲਦੀਆਂ ਨੇ, ਭਾਵ ਹਰੀ ਕਾ ਪੱਤਣ ਸਥਾਨ ਜਿਹੜਾ ਹੈ ਉੱਥੇ ਆ ਪਹੁੰਚੇ।
ਦੇਖ ਘਾਟ ਕੋ ਠੇਲਿਓ ਬਾਰੀ,
ਭਾਈ ਵਿਧੀ ਚੰਦ ਜੀ ਨੇ ਘਾਟ ਵੇਖ ਕਰਕੇ ਆਪਣਾ ਘੋੜਾ ਠੇਲ ਦੇਣਾ ਕੀਤਾ ਪਾਣੀ ਦੇ ਵਿੱਚ।
ਜੀਨ ਸ਼ੁਸ਼ਕ ਰੱਖ ਹੋਇਓ ਪਾਰੀ,
ਘੋੜਾ ਇਤਨਾ ਸਿਆਣਾ ਹੈ ਪਾਣੀ ਦੇ ਵਿੱਚ ਕਾਠੀ ਨੂੰ ਸੁੱਕਿਆਂ ਰੱਖ ਕਰਕੇ ਹੀ ਪਾਰ ਉਤਰ ਗਿਆ, ਪਾਰ ਲੰਘ ਗਿਆ।
ਆਯੋ ਤ ਛਾਤੀ ਲੱਗ ਜਲ ਛਯੋ,
ਉਸ ਵੇਲੇ ਜਿਹੜਾ ਘੋੜਾ ਹੈ ਉਸ ਦੇ ਕੇਵਲ ਛਾਤੀ ਤੱਕ ਹੀ ਪਾਣੀ ਛੋਇਆ।
ਸੁੱਕੇ ਰੱਖ ਤੀਰ ਪਰ ਗਯੋ,
ਉਸ ਵੇਲੇ ਸਾਰੇ ਸਰੀਰ ਨੂੰ ਸੁੱਕਿਆਂ ਰੱਖ ਕਰਕੇ ਤੇ ਹਰੀ ਕੇ ਪੱਤਣ ਤੋਂ ਘੋੜਾ ਪਾਰ ਲੰਘ ਗਿਆ ਹੈ।
ਬਾਂਧ ਬ੍ਰਿਛ ਸੋ ਮੱਜਨ ਕਰਿਓ,
ਫੇਰ ਪਾਰਲੇ ਕਿਨਾਰੇ ਤੇ ਪਹੁੰਚ ਕੇ ਭਾਈ ਵਿਧੀ ਚੰਦ ਜੀ ਨੇ ਇੱਕ ਦਰਖਤ ਦੇ ਨਾਲ ਘੋੜਾ ਬੰਨ ਲਿਆ ਤੇ ਫਿਰ ਇਸ਼ਨਾਨ ਕੀਤਾ ਹੈ।
ਧਰ ਗੁਰ ਧਿਆਨ ਹਾਏ ਉਪਰ ਚਰਿਓ,
ਉਸ ਵੇਲੇ ਇਸ਼ਨਾਨ ਕਰਕੇ ਸਤਿਗੁਰਾਂ ਦਾ ਧਿਆਨ ਕਰਕੇ ਫਿਰ ਘੋੜੇ ਤੇ ਸਵਾਰ ਹੋ ਗਿਆ। ਸਿੱਖ ਕਦੇ ਆਪਣੇ ਨਿਯਮਾਂ ਨੂੰ ਉਲੰਘਦਾ ਨਹੀਂ ਹੈ। ਜਦੋਂ ਵੇਖਿਆ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਸਿੱਖ ਨੇ ਇਸ਼ਨਾਨ ਕਰਨਾ, ਭਾਈ ਵਿਧੀ ਚੰਦ ਜੀ ਬਾਣੀ ਦਾ ਨਿਤਨੇਮ ਘੋੜੇ ਤੇ ਸਵਾਰ ਹੋ ਕੇ ਕਰਦੇ ਜਾ ਰਹੇ ਨੇ। ਇਹ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੇ ਵਿੱਚੋਂ ਸਾਨੂੰ ਸੰਕੇਤ ਬਹੁਤ ਵੱਡੇ ਮਿਲਦੇ ਨੇ, ਜਦੋਂ ਕਿਤੇ ਗਹਿਰਾਈ ਦੇ ਨਾਲ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਨੂੰ ਵਿਚਾਰੀਏ। ਸੋ ਇਸ ਪ੍ਰਕਾਰ ਦੇ ਨਾਲ ਭਾਈ ਵਿਧੀ ਚੰਦ ਜੀ ਰਸਤੇ ਦੇ ਵਿੱਚ ਅੱਗੇ ਤੋਂ ਅੱਗੇ ਜਾ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਿਸ ਪ੍ਰਕਾਰ ਦੇ ਨਾਲ ਪਹੁੰਚਣਗੇ, ਉਹਨਾਂ ਨੇ ਫਿਰ ਬੇਨਤੀ ਕਰਨੀ ਹੈ ਕਿ ਸਤਿਗੁਰੂ ਜੀ ਮੇਰੇ ਤੋਂ ਬਹੁਤ ਵੱਡੀ ਅਵੱਗਿਆ ਹੋਈ, ਤੁਹਾਡੇ ਤੋਂ ਪਹਿਲਾਂ ਮੈਂ ਸਵਾਰੀ ਕਰ ਲਈ ਹੈ। ਜਿਸ ਤਰ੍ਹਾਂ ਫਿਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਭਾਈ ਵਿਧੀ ਚੰਦ ਜੀ ਦੇ ਉੱਪਰ, ਉਹ ਆਪਾਂ ਅਗਲਿਆਂ ਸਮਿਆਂ ਦੇ ਅੰਦਰ ਵਿਚਾਰਨ ਦਾ ਯਤਨ ਕਰਾਂਗੇ। ਆਪ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ, ਅੱਗੇ ਤੋਂ ਸ੍ਰੇਸ਼ਟ ਮਤ ਦੀ ਦਾਤ ਬਖਸ਼ਿਸ਼ ਕਰਨੀ, ਔਰ ਹੁਣ ਕੁਝ ਸਮੇਂ ਵਾਸਤੇ ਆਪ ਸੰਗਤਾਂ ਦੇ ਪਾਸ ਔਰ ਦਾਸ ਇੱਕ ਬੇਨਤੀ ਕਰੇਗਾ ਕਿ ਜੋ ਸਿੱਖ ਕੌਮ ਦੇ ਮਹਾਨ ਸਰਮੌਰ ਅਸਥਾਨ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਆਪ ਸਮੁੱਚੀਆਂ ਗੁਰੂ ਕੀਆਂ ਸੰਗਤਾਂ ਮਹਾਨ ਵਡਭਾਗੀ ਹੋ, ਔਰ ਇਸ ਅਸਥਾਨ ਤੇ ਜੋ ਹੈੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ, ਸਤਿਗੁਰੂ ਗਰੀਬ ਨਿਵਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੇ ਉੱਪਰ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਉਸ ਮਹਾਨ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਸਿੰਘ ਸਾਹਿਬਾਨ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਹੋਣ ਜਾ ਰਹੇ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਨ, ਆਪ ਸੰਗਤਾਂ ਵੀ ਉਹਨਾਂ ਨੂੰ ਆਸੀਸ ਦੇਵੋ, ਜਿਸ ਕਾਰਨ ਕਰਕੇ ਉਹ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਉੱਥੇ ਵੀ ਆਪ ਸੰਗਤਾਂ ਦੇ ਸਨਮੁੱਖ ਤੇ ਸਤਿਗੁਰੂ ਸਾਹਿਬ ਜੀ ਦੀ ਮਹਾਨ ਉਹ ਸੇਵਾ ਸੰਭਾਲ ਕਰ ਸਕਣ, ਆਪ ਸੰਗਤਾਂ ਵੀ ਤੇ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਵੀ ਮਹਾਨ ਵਧਾਈ ਦੇ ਪਾਤਰ ਹਨ। ਸੋ ਉਹਨਾਂ ਨੂੰ ਅਸਥਾਨ ਵੱਲੋਂ ਔਰ ਸਮੁੱਚੇ ਸਟਾਫ ਵੱਲੋਂ ਆਪ ਸੰਗਤਾਂ ਦੇ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਸੋ ਦਾਸ ਆਪਣੇ ਵੱਲੋਂ ਵੀ ਜਿੱਥੇ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਕੁਝ ਸਮਾਂ ਜਥੇ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਗੁਰਮਤਿ ਦੀ ਵਿਦਿਆ ਹਾਸਲ ਕੀਤੀ, ਬਹੁਤ ਭਾਰੀ ਵੱਡਾ ਮਾਣ ਪ੍ਰਾਪਤ ਹੋ ਰਿਹਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਕੋਲੋਂ ਇਹ ਮਹਾਨ ਸੇਵਾਵਾਂ ਸਤਿਗੁਰੂ ਸਾਹਿਬ ਜੀ ਲੈਂਦੇ ਰਹਿਣ। ਮੈਂ ਇੰਨਾ ਕੁਝ ਕਹਿੰਦਾ ਹੋਇਆ ਕਿਵਾਂ ਦਾ ਜਾਚਕ ਹਾਂ। ਆਓ ਸਭ ਸੰਗਤਾਂ ਨੇ ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ ਜੀ। ਵਾਹਿਗੁਰੂ ਜੀ ਅਚੂਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੂਤੇ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ।
हे गोविंद हे गुण निधान जाकै सदा भवे। हे अपरंपर हर हरे है बिहोवन। हे संता कै सदा संग निधान। हे ठाकुर हौ दासरो मैं निर्गुण गुण नहीं को। दीजै नाम दान राख होइया। आए प्रभ शरणागति कृपा निध दया। एक अखर हर मन वस्त नानक हो तनहा। नाम जहाज है चढ़े सो तरे पा। जो सरदा कर सेवंदे पार उतारन हा। सरदा कर सेवंदे पार उतारन हा। वाहिगुरु जी का खालसा वाहिगुरु जी की फतेह।